ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ, ਗੁਰ ਅੰਗਦ, ਗੁਰ ਅਮਰਦਾਸ, ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਇੱਕ ਅੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਵਾਹਿਗੁਰੂ ਜੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਜੀ ਅੜਿਲ ਮੁੱਲਾਂ ਤਵ ਕਰ ਬੰਦ ਬੰਦਨਾ ਪਦ ਕਰੀ ਬਖਸ਼ੋ ਖਤਾ ਹਮਾਰ ਭੂਲ ਬਿਨ ਅਨਸਰੀ ਮੁੱਲਾਂ ਤਵ ਕਰ ਬੰਦ ਬੰਦਨਾ ਪਾਦ ਕਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾਵਤਾਰ ਸਤਿਗੁਰੂ ਤਖਤ ਚਵਰ ਛਤਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਜੀ ਨਿਵਾਜੀ ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਸੰਧਿਆ ਦੇ ਸਮੇਂ ਦੀ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨੀ ਦੀ ਜੋ ਕਥਾ ਲੜੀਵਾਰ ਰੂਪ ਦੇ ਵਿੱਚ ਚੱਲ ਰਹੀ ਹੈ ਸੁਲਤਾਨਪੁਰ ਸਾਹਿਬ ਦੇ ਵਿੱਚ ਮੜੀਆਂ ਕਬਰਾਂ ਦੇ ਵਿੱਚ ਸਤਿਗੁਰੂ ਜੀ ਸਜੇ ਨੇ। ਦੌਲਤ ਖਾਂ ਨਵਾਬ ਨੇ ਇੱਕ ਕਾਲੇ ਇਲਮ ਵਾਲਾ ਕੋਈ ਮੁੱਲਾ ਮੰਤਰ ਜੰਤਰ ਕਰਨ ਵਾਲਾ ਭੇਜਿਆ ਕਿ ਸੁਣਿਆ ਕਿ ਗੁਰੂ ਦੇ ਵਿੱਚ ਭੂਤ ਵੜਿਆ ਹੈ, ਕੋਈ ਛਾਇਆ ਵੜੀ ਹੈ, ਜਾ ਕੇ ਕੱਢ। ਗਿਆ ਮੁੱਲਾ ਜਿਹੜਾ ਸੀ ਆਪਣਾ ਸਾਰਾ ਜੰਤਰ ਮੰਤਰ ਲਿਖ ਕਰਕੇ ਜਾ ਕੇ ਜਦੋਂ ਪੜ੍ਹੇ ਸਤਿਗੁਰੂ ਮਹਾਰਾਜ ਜੀ ਸਮਾਧੀ ਦੇ ਵਿੱਚ ਨੇ। ਹੋਰ ਤਮਾਸ਼ਾ ਵੇਖਣ ਵਾਲੇ ਬੜੇ ਲੋਕ ਨੇ। ਅਖੀਰ ਇੱਕ ਵੱਟੀ ਜੀ ਵੱਟ ਕੇ ਉਦੋਂ ਅੱਗ ਲਾ ਕੇ ਧੂੰਆਂ ਕਰਕੇ ਸਤਿਗੁਰਾਂ ਦੇ ਨੱਕ ਦੇ ਵਿੱਚ ਉਸਨੇ ਦੇ ਦਿੱਤਾ। ਦਿਮਾਗ ਨੂੰ ਧੂੰਆਂ ਚੜ੍ਹਿਆ ਤਾਂ ਸਤਿਗੁਰਾਂ ਦੀ ਸਮਾਧੀ ਜਿਹੜੀ ਹੈ ਹਲਚਲੀ ਜੀ ਹੋਈ। ਇਹ ਕਹਿਣ ਲੱਗਾ ਜਿਹੜਾ ਤੂੰ ਭੂਤ ਵਿੱਚ ਵੜਿਆ ਉਹ ਦੱਸ ਤੇਰਾ ਨਾਂ ਕੀ ਹੈ, ਤੂੰ ਕੌਣ ਹੈ, ਮੁੱਲਾ ਜਿਹੜਾ ਇਸ ਤਰ੍ਹਾਂ ਬੋਲਦਾ। ਫਿਰ ਸਤਿਗੁਰੂ ਮਹਾਰਾਜ ਜੀ ਨੇਤਰ ਖੋਲ੍ਹੇ ਤੇ ਬਚਨ ਕੀਤਾ ਕੋਈ ਆਖੇ ਭੂਤਨਾ ਕੋ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸਾਹ ਕਾ ਨਾਨਕ ਬਹੁਰਾਨਾ, ਹੋ ਹਰ ਬਿਨ ਅਵਰ ਨਾ ਜਾਨਾ। ਕਹਿਣ ਲੱਗੇ ਉਹ ਦੀਵਾਨਾ ਮਸਤਾਨਾ ਠੀਕ ਹੈ ਜਿਹਦਾ ਇੱਕ ਪਰਮੇਸ਼ਰ ਦੇ ਨਾਲ ਪਿਆਰ ਹੈ, ਜਿਹੜਾ ਭੈ ਭਾਵਣੀ ਦੇ ਵਿੱਚ ਰਹਿੰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਦੇ ਵਿੱਚ ਰਹਿੰਦਾ, ਉਹ ਦੀਵਾਨਾ ਠੀਕ ਮਸਤਾਨਾ ਠੀਕ ਹੈ। ਮਹਾਰਾਜ ਕਹਿਣ ਲੱਗੇ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਆਪਣੇ ਆਪ ਨੂੰ ਮੰਦਾ ਜਾਣਨਾ ਮਾੜਾ ਜਾਣਨਾ ਅਤੇ ਸੰਸਾਰ ਨੂੰ ਚੰਗਾ ਸਮਝਣਾ, ਉਹ ਮਨੁੱਖ ਚੰਗਾ ਹੈ। ਬਾਣੀ ਰੂਪੀ ਤੀਰ, ਬਾਣੀ ਰੂਪੀ ਉਪਦੇਸ਼ ਜਦੋਂ ਸਤਿਗੁਰਾਂ ਨੇ ਮੁੱਲੇ ਨੂੰ ਸੁਣਾਇਆ ਅਤੇ ਮੁੱਲਾ ਸਿਆਣਾ ਸੀ, ਸਮਝ ਗਿਆ ਕਿ ਇਹ ਮਹਾਨ ਪੁਰਖ ਹੈ, ਇਹ ਤਾਂ ਬਹੁਤ ਵੱਡੀ ਤਾਕਤ ਹੈ, ਇਹ ਕੋਈ ਆਮ ਮਨੁੱਖ ਨਹੀਂ ਹੈ, ਇਹ ਤਾਂ ਸੰਸਾਰ ਦੇ ਬੰਧਨ ਤਿਆਗ ਕਰਕੇ ਅਤੇ ਪਰਮੇਸ਼ੁਰ ਦੇ ਨਾਲ ਇਸ ਦੀ ਗੁਰੂ ਨਾਨਕ ਦੀ ਪ੍ਰੀਤੀ ਜਿਹੜੀ ਪ੍ਰੇਮ ਲੱਗਾ ਹੋਇਆ ਹੈ। ਇੱਥੋਂ ਤੱਕ ਆਪਾਂ ਕੱਲ੍ਹ ਪ੍ਰਕਰਨ ਸੁਣਿਆ ਸੀ, ਹੁਣ ਜਿਵੇਂ ਅੱਗੇ ਆਰੰਭ ਹੋ ਰਹੀ ਹੈ ਗੁਰੂ ਕੀ ਕਥਾ, ਇਸੇ ਤਰ੍ਹਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ, ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ। ਮੁੱਲਾ ਤਵ ਕਰ ਬੰਦ ਬੰਦਨਾ ਪਦ ਕਰੇ,
ਜਦੋਂ ਐਸਾ ਸਤਿਗੁਰਾਂ ਨੇ ਬਚਨ ਕੀਤਾ, ਜਿਹੜਾ ਮੁੱਲਾ ਸੀ ਨਾ, ਉਹਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨ ਕਮਲਾਂ 'ਤੇ ਮੱਥਾ ਰੱਖ ਦਿੱਤਾ ਹੈ ਤੇ ਮੱਥਾ ਟੇਕ ਦਿੱਤਾ।
ਬਖਸ਼ੋ ਖਤਾ ਹਮਾਰ ਭੂਲ ਬਿਨ ਅਨਸਰੀ,
ਅਨਸਰੀ ਮਹਾਰਾਜ ਮੈਂ ਤਾਂ ਅਣਜਾਣੇ ਅਣਜਾਣੇ ਦੇ ਵਿੱਚ ਇਸ ਤਰ੍ਹਾਂ ਬਚਨ ਕਰ ਦਿੱਤਾ, ਕੋਈ ਵੱਧ ਘੱਟ ਬੋਲ ਦਿੱਤਾ, ਜਿਹੜਾ ਭੂਤ ਕਹਿ ਕੇ ਆਖਿਆ ਸੀ ਕਿ ਭੂਤ ਬੋਲ, ਇਹ ਮਹਾਰਾਜ ਮੈਂ ਗਲਤੀ ਹੋ ਗਈ ਹੈ, ਅਣਜਾਣ ਪੁਣੇ ਦੇ ਵਿੱਚ ਹੋਈ ਹੈ, ਆਪ ਕਿਰਪਾ ਕਰਕੇ ਇਹ ਖਤਾ ਜਿਹੜੀ ਗਲਤੀ ਭੁੱਲ ਹੈ ਇਹ ਬਾ ਮਾਫ ਕਰ ਦੇਣਾ ਕਰੋ।
ਭੇਵ ਨਾ ਮਾਨੁ ਪਜਾਨ ਦੋਖ ਤੁਮ ਨਹਿ ਰਖੈ,
ਮਹਾਰਾਜ ਇਹ ਆਪ ਜੀ ਦਾ ਭੇਦ ਜਿਹੜਾ ਲੋਕ ਜਾਣਦੇ ਨਹੀਂ ਹੈ ਅਤੇ ਆਪ ਜੀ ਨੂੰ ਦੋਖ ਔਗਣ ਸਮਝ ਰਹੇ ਨੇ ਕਿ ਆਪ ਜੀ ਦੇ ਵਿੱਚ ਕੋਈ ਔਗਣ ਹੈ ਜਿਸ ਕਰਕੇ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ।
ਭ੍ਰਮ ਦਿਸ਼ ਹੋਇਓ ਆਪ ਦੋਸ਼ ਰਵ ਮੈਂ ਪਲਖੈ,
ਕਹਿੰਦੇ ਕਿ ਜਿਸ ਤਰ੍ਹਾਂ ਬੰਦਾ ਆਪ ਦਿਸ਼ਾ ਭਰਮ ਹੋ ਜਾਵੇ, ਉਹਨੂੰ ਇਸ ਤਰ੍ਹਾਂ ਜਾਪੇ ਕਿ ਜਿਹੜਾ ਸੂਰਜ ਹੈ ਉਹ ਲਹਿੰਦੇ ਬੰਦੇ ਵੱਧ ਚੜ੍ਹ ਰਿਹਾ ਹੈ, ਉਹਨੂੰ ਦਿਸ਼ਾ ਭਰਮ ਹੋ ਜਾਵੇ, ਕੋਈ ਭਰਮ ਪੈ ਜਾਵੇ ਮਨ ਦੇ ਵਿੱਚ, ਸੂਰਜ ਤਾਂ ਚੜ੍ਹਦੇ ਬੰਨਿਓ ਚੜ੍ਹਦਾ ਹੈ ਨਾ, ਅਤੇ ਵੇਖਣ ਵਾਲਾ ਜਿਹੜਾ ਉਹਦੇ ਕਿਤੇ ਭਰਮ ਪੈ ਜਾਵੇ ਕਿ ਸੂਰਜ ਅੱਜ ਪ੍ਰਾਚੀ ਦਿਸ਼ਾ 'ਤੇ ਚੜ੍ਹਿਆ, ਪੱਛਮ ਦੀ ਦਿਸ਼ਾ ਤੋਂ ਚੜ੍ਹਿਆ ਹੈ। ਮਹਾਰਾਜ ਇਸ ਤਰ੍ਹਾਂ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਭਰਮ ਹੈ, ਉਹ ਭਰਮ ਦੇ ਵਿੱਚ ਪੈ ਕਰਕੇ ਆਪ ਜੀ ਨੂੰ ਔਗਣਾਰੇ ਆਖ ਰਹੇ ਹਨ।
ਬੈਨ ਬਿਨੈ ਕੇ ਸੁਨੇ ਨੈਨ ਕਰਨਾ ਪਈ,
ਉਸ ਮੁੱਲਾਂ ਦੇ ਜਦੋਂ ਬਚਨ ਬੇਨਤੀ ਰੂਪ ਨਿਮਰਤਾ ਸਹਿਤ ਮਹਾਰਾਜ ਜੀ ਨੇ ਸੁਣੇ ਅਤੇ ਸਤਿਗੁਰਾਂ ਦੇ ਜਿਹੜੇ ਨੇਤਰ ਨੇ ਨਾ ਕਿਰਪਾ ਦੇ ਰਸ ਦੇ ਵਿੱਚ ਆ ਗਏ ਨੇ, ਕਿਰਪਾ ਆ ਗਈ ਹੈ ਨੇਤਰਾਂ ਦੇ ਵਿੱਚ ਮਹਾਰਾਜ ਜੀ ਦੇ।
ਦਇਆ ਦ੍ਰਿਸ਼ਟ ਕੋ ਦੇਖ ਦੁਰਮਤੀ ਦਲ ਦਈ,
ਐਨ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਸਤਿਗੁਰਾਂ ਨੇ ਮੁੱਲਾਂ ਦੇ ਵੱਲੇ ਵੇਖਿਆ ਹੈ, ਜਿਹੜੀ ਕੋ ਦੁਰਮਤ ਸੀ, ਭੈੜੀ ਮਤ ਸੀ, ਖੋਟੀ ਮਤ ਸੀ ਨਾ, ਵਿਕਾਰ ਸੀ ਮੁੱਲਾਂ ਦੇ, ਮਹਾਰਾਜ ਜੀ ਨੇ ਸਾਰੇ ਨਾਸ ਕਰ ਦਿੱਤੇ।
ਚਿਤ ਪ੍ਰਾਪਤ ਪਈ ਸ਼ਾਂਤ ਤਰਕ ਤਮ ਫਟ ਗਇਓ,
ਕਹਿੰਦੇ ਕਿ ਐਨ ਸ਼ਾਂਤੀ ਹੋ ਗਈ, ਮਨ ਨੂੰ ਜਿਹੜਾ ਸਕੂਨ ਆ ਗਿਆ, ਆਨੰਦ ਆ ਗਿਆ ਮੁੱਲਾਂ ਦੇ, ਅਤੇ ਜਿਹੜਾ ਕੋਈ ਅਗਿਆਨ ਦੇ ਹਨੇਰੇ ਕਰਕੇ ਬੋਲ ਰਿਹਾ ਸੀ ਨਾ ਮਹਾਰਾਜ ਜੀ ਦੇ ਨਾਲ, ਆਮ ਮਨੁੱਖ ਜਾਣ ਕੇ ਉਹ ਜਿਹੜਾ ਹਨੇਰਾ ਹੈ ਨਾ ਉਹ ਫਟ ਗਿਆ, ਭਾਵ ਕੇ ਨਾਸ ਹੋ ਗਿਆ।
ਹੋ ਮਨ ਮੈਂ ਬਹੁ ਸੁਖ ਪਾਏ ਜਾਤ ਮੁਰ ਮੈਂ ਪਇਓ,
ਕਹਿੰਦਾ ਕਿ ਬੜਾ ਸੁਖ ਹੋ ਗਿਆ ਮਨ ਨੂੰ, ਮੁੱਲਾਂ ਦਾ ਨਿਹਾਲ ਹੋ ਗਿਆ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਇਸ ਤਰ੍ਹਾਂ ਉੱਠ ਕਰਕੇ ਸੁਲਤਾਨਪੁਰ ਨੂੰ ਆ ਗਿਆ।
ਲੇਟ ਰਾਏ ਕੇ ਬੈਠ ਰੱਟੀ ਬਿਨ ਕਵਟ ਸੋ।
ਨਵਾਬ ਦੌਲਤ ਖਾਂ ਦੇ ਕੋਲ ਆਣ ਕੇ ਮੁੱਲਾਂ ਨੇ ਬੜੇ ਵੱਲ ਛਲ ਤੋਂ ਰਹਿਤ ਹੋ ਕੇ ਬੜੇ ਸ਼ੁੱਧ ਮਨ ਦੇ ਨਾਲ ਸਾਰੀ ਵਾਰਤਾ ਨੂੰ ਦੱਸਿਆ।
ਨਾਨਕ ਪੀਰ ਨ ਪੀਰ ਧੀਰ ਮਤ ਬੇਟ ਸੋ।
ਇਸ ਵਾਸਤੇ ਦੌਲਤ ਖਾਂ ਨਵਾਬ ਜੀ, ਗੁਰੂ ਨਾਨਕ ਸਾਹਿਬ ਜੀ ਪੀਰਾਂ ਦੇ ਪੀਰ ਨੇ, ਮਾਲਕ ਨੇ, ਉਹ ਤਾਂ ਉਹਨਾਂ ਦੀ ਬਿਰਤੀ ਅਖੰਡਿਤ ਹੈ, ਉਹਨਾਂ ਦੀ ਬਿਰਤੀ ਜਿਹੜੀ ਉਹ ਕੱਟ ਤੋਂ ਰਹਿਤ ਹੈ।
ਭੇਵ ਨਾ ਜਾਣੇ ਮੂੜ ਦੋਖ ਸੋ ਲਖਤ ਹੈ।
ਜਿਹੜੇ ਮੂਰਖ ਲੋਕ ਨੇ ਆ ਮੂਲ ਚੰਦ ਵਰਗੇ ਹੋਰ, ਇਹ ਮਹਾਰਾਜ ਜੀ ਦੇ ਵਿੱਚ ਔਗਣ ਸਮਝ ਰਹੇ ਹਨ।
ਉਹਨੇ ਚੱਖ ਦੋਖ ਪਛਾਣ ਇੰਦ ਮੈਂ ਰਖਤ ਹੈ।
ਇਸ ਵਾਸਤੇ ਕਹਿੰਦੇ ਆ ਕਿ ਕਈਆਂ ਦੇ ਜਿਹੜੇ ਆਪਣੀ ਨਿਗਾਹ ਦੇ ਵਿੱਚ ਕਿਸੇ ਦੇ ਫਰਕ ਪੈ ਜਾਵੇ ਨਾ, ਉਹ ਚੰਦਰਮਾ ਦੇ ਵਿੱਚ ਦੋਖ ਜਿਹੜਾ ਸਮਝਦੇ ਨੇ ਕਿ ਜਿਹਦੇ ਵਿੱਚ ਕੋਈ ਸਰੀਰ ਦੇ ਵਿੱਚ ਨੇਤਰਾਂ ਦੇ ਵਿੱਚ ਖਰਾਬੀ ਹੋ ਜਾਵੇ ਨਾ, ਅਤੇ ਉਹਨੂੰ ਚੰਦਰਮਾ ਰਾਤ ਨੂੰ ਦਿਸਦੇ ਨੇ ਦੋ, ਚਾਹੇ ਉਹਨੂੰ ਪੰਜ ਵੀ ਦਿਸਦੇ ਨੇ, ਨਿਗਾਹ ਤਾਂ ਆਪਦੀ ਖਰਾਬ ਹੁੰਦੀ ਹੈ ਅਤੇ ਚੰਦਰਮਾ ਨੂੰ ਕਿੰਨੇ ਦਿਸਦੇ ਨੇ। ਉਹ ਮੁੱਲਾ ਕਹਿਣ ਲੱਗਾ, ਮਹਾਰਾਜ ਲੋਕਾਂ ਦੀ ਜਿਹੜੀ ਨਿਗਾਹ ਹੈ ਨਾ, ਅੰਤਰ ਗਿਆਨ ਰੂਪੀ, ਧਿਆਨ ਰੂਪੀ, ਜਿਹੜੀ ਵਿਚਾਰ ਰੂਪੀ ਨਿਗਾਹ, ਉਹ ਤਾਂ ਅੰਨੀ ਹੈ, ਖਰਾਬ ਹੈ, ਅਤੇ ਗੁਰੂ ਰੂਪੀ ਚੰਦਰਮਾ ਦੇ ਉੱਤੇ ਜਿਹੜਾ ਦੋਸ਼ ਲਾ ਰਹੇ ਹਨ।
ਹੋਸ਼ਵੰਦ ਸੁਖ ਕੰਧ ਬੰਧਨਾ ਯੋਗ ਹੈ।
ਨਵਾਬ ਜੀ, ਉਹ ਤਾਂ ਬੜੇ ਸੁੱਖਾਂ ਦੇ ਬੱਦਲ ਨੇ, ਉਹ ਬੜੀ ਹੋਸ਼ ਦੇ ਵਿੱਚ ਨੇ, ਤਾਂ ਨਮਸਕਾਰ ਕਰਨ ਯੋਗ, ਸਤਿਕਾਰ ਯੋਗ ਹੈ ਸ੍ਰੀ ਗੁਰੂ ਨਾਨਕ ਸਾਹਿਬ ਜੀ।
ਜਾਨ ਸਵੈ ਸੁਜਾਨ ਅਜਾਨ ਲੋਗ ਹੈ।
ਉਹ ਬੜੇ ਸੁਗੜ ਸੁਜਾਨ ਨੇ, ਬੜੇ ਸਿਆਣੇ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ, ਅਤੇ ਆਹ ਜਿਹੜੇ ਮੂੜ ਲੋਕ ਅਜਾਨ ਨੇ, ਬੇਸਮਝ ਨੇ ਨਾ, ਇਹਨਾਂ ਨੂੰ ਕੋਈ ਪਤਾ ਨਹੀਂ ਹੈ।
ਸਿਵਤ ਪੂਰ ਮੁਖ ਕਹੀ ਹਦੂਰੰ ਖਾਨ ਕੇ।
ਉਸ ਮੁੱਲਾ ਨੇ ਗਿਆਨ ਦੀ ਪ੍ਰਾਪਤੀ ਜਦੋਂ ਕਰਕੇ ਗਿਆ, ਅਤੇ ਨਵਾਬ ਦੌਲਤ ਖਾਨ ਦੇ ਕੋਲ ਸਤਿਗੁਰਾਂ ਦੀ ਬੜੀ ਵਡਿਆਈ ਉਸਨੇ ਕੀਤੀ ਹੈ।
ਹੋ ਮਨੋ ਹੋਏ ਸਿੱਖ ਰਹੋ ਪੀਰ ਨਿਜ ਜਾਣ ਕੇ।
ਸਤਿਗੁਰਾਂ ਨੂੰ ਆਪਣਾ ਪੀਰ ਮੰਨ ਲਿਆ ਹੈ, ਗੁਰੂ ਮੰਨ ਲਿਆ ਉਸ ਮੁੱਲਾ ਨੇ, ਤੇ ਮਨ ਦੇ ਵਿੱਚ ਬੜਾ ਸੁਖ ਹੈ, ਤੇ ਮਨ ਕਰਕੇ ਸਿੱਖ ਹੋ ਗਿਆ ਹੈ।
ਦੌਲਤ ਖਾਂ ਸੁਣ ਬਚਨ ਵਿਚਾਰਤ ਚਿਤ ਮੈਂ।
ਜਦੋਂ ਨਵਾਬ ਦੌਲਤ ਖਾਂ ਨੇ ਬਚਨ ਸੁਣਿਆ, ਤੇ ਉਹ ਬੜਾ ਚਿੱਤ ਦੇ ਵਿੱਚ ਸੋਚਣ ਲੱਗਾ,
ਕਰੂੰ ਕੌਣ ਅਬ ਕਾਜ ਨਾ ਰੱਖੋਂ ਬਿਤ ਮੈਂ।
ਹੁਣ ਮੈਂ ਕੀ ਕਰਾਂ, ਜਿਹੜਾ ਗੁਰੂ ਮਹਾਰਾਜ ਜੀ ਦਾ ਧਨ ਪਿਆ ਹੈ 760 ਰੁਪਈਏ, ਉਹ ਚਾਹੇ ਕਿਹਨੂੰ ਦੇਵਾਂ ਚਾਹੇ ਨਾ ਦੇਵਾਂ, ਉਹ ਮੈਂ ਆਪ ਤਾਂ ਰੱਖਣੇ ਨਹੀਂ ਹੈ, ਇਹ ਮੇਰਾ ਧਰਮ ਹੈ ਕਿ ਮੈਂ ਬੇਗਾਨਾ ਧਨ ਨਹੀਂ ਰੱਖਦਾ।
ਤੇ ਮੁਖ ਭਾਖਿਓ ਖਰਚ ਖਰਾਏ ਤੇ ਦੀਜੀਏ।
ਤੇ ਗੁਰੂ ਨਾਨਕ ਸਾਹਿਬ ਜੀ ਇੱਥੋਂ ਮੈਨੂੰ ਆਖ ਕੇ ਗਏ ਸੀ ਕਿ ਖਰਾਏਤ ਇਹ ਪੀਰਾਂ ਫਕੀਰਾਂ ਦੇ ਨਿਮਿਤ ਪੁੰਨ ਦਾਨ ਕਰਦੇ ਨੇ ਜਿਹੜੇ ਪੈਸੇ ਹੈ।
ਹੋ ਮੂਲੇ ਕਰੀ ਪੁਕਾਰ ਕਵਨ ਬਿਦ ਕੀਜੀਏ।
ਉਧਰੋਂ ਨਾਨਕ ਦਾ ਸਹੁਰਾ ਆ ਗਿਆ ਮੂਲ ਚੰਦ, ਅਤੇ ਉਹਨੇ ਆਣ ਕੇ ਪੁਕਾਰ ਕਰ ਦਿੱਤੀ ਹੈ ਕਿ ਉਹਦੀ ਘਰਵਾਲੀ ਨੂੰ ਪੁੱਤਰਾਂ ਨੂੰ ਮਿਲਣੇ ਚਾਹੀਦੇ ਹਨ।
ਇੱਕ ਮਾਨਮ ਕਹਿ ਬਾਇਨ ਨਵਾਬ ਸੁਨੀਜੀ ਹੈ।
ਲਾਗੇ ਕੋਈ ਸਿਆਣਾ ਬੰਦਾ ਬੈਠਾ ਸੀ, ਉਹਨੇ ਨਵਾਬ ਦੌਲਤ ਖਾਂ ਨੂੰ ਆਖਿਆ, ਸਲਾਹ ਦਿੱਤੀ,
ਬੁਲਵਾਓ ਜੈ ਰਾਮ ਬੂਝ ਤੈ ਲੀਜੀਐ।
ਜਿਹੜਾ ਗੁਰੂ ਨਾਨਕ ਦਾ ਰਿਸ਼ਤੇਦਾਰ ਇੱਥੇ ਜੈ ਰਾਮ ਹੈ ਨਾ, ਉਹ ਬੜਾ ਸਿਆਣਾ ਹੈ, ਨਵਾਬ ਜੀ ਉਹਨੂੰ ਘਰੋਂ ਸੱਦੋ, ਉਹਨੂੰ ਪੁੱਛੋ ਕਿ ਇਸ ਪੈਸਿਆਂ ਦਾ ਕੀ ਕਰਨਾ ਹੈ।
ਜੇ ਬਿਦ ਬਦ ਹੈ ਬਦਨ ਆਪ ਤੇ ਬਿਦ ਕਰੋ।
ਉਹ ਜੋ ਆਣ ਕੇ ਜੈ ਰਾਮ ਆਪਣੇ ਮੁੱਖ ਦੇ ਵਿੱਚ ਆਖੇਗਾ, ਜੋ ਕੋਈ ਸਲਾਹ ਦੇਵੇਗਾ ਤੇ ਤੁਸੀਂ ਉਸ ਤਰ੍ਹਾਂ ਕਰ ਲਿਓ।
ਹੋ ਪ੍ਰਭ ਲੋਭ ਤੁਮ ਨਾਹੇ ਪਰ ਵਿਤੰ ਪਰ ਹਰੋ।
ਉਹ ਕਹਿਣ ਲੱਗਾ, ਮੈਨੂੰ ਪਤਾ ਤੁਹਾਡੇ ਮਨ ਦੇ ਵਿੱਚ ਕੋਈ ਇਹ ਲੋਭ ਨਹੀਂ ਹੈ ਕਿ ਮੈਂ ਪੈਸੇ ਰੱਖ ਲਵਾਂ, ਕੋਈ ਬੇਗਾਨਾ ਧਨ ਜਿਹੜਾ ਹੈ ਇਸ ਕਰਕੇ ਤੁਸੀਂ ਇਹ ਵਿਧੀ ਕਰੋ ਕਿ ਘਰ ਦੇ ਵਿੱਚੋਂ ਜੈ ਰਾਮ ਨੂੰ ਸੱਦੋ।
ਸੁਨ ਮਨ ਮਾਨੇ ਬੈਨ ਭੌਣ ਮਾਨਵ ਪਠਾ।
ਦੌਲਤ ਖਾਂ ਨਵਾਬ ਨੇ ਉਹ ਸਲਾਹਕਾਰ ਦਾ ਬਚਨ ਮੰਨ ਕੇ ਇੱਕ ਬੰਦਾ ਜਿਹੜਾ ਪੁਰਖ ਹੈ ਉਹ ਜੈ ਰਾਮ ਜੀ ਦੇ ਘਰ ਦੇ ਵਿੱਚ ਭੇਜਿਆ ਸੱਦਣ ਵਾਸਤੇ।
ਲੈਨੋ ਨਿਟ ਹਕਾਰ ਬੈਠ ਗਇਓ ਮਨ ਠੱਠਾ।
ਕਹਿੰਦੇ ਕਿ ਜੈ ਰਾਮ ਜੀ ਆ ਗਏ ਨੇ, ਆਣ ਕੇ ਬੈਠ ਗਏ ਨੇ, ਜਿਨ੍ਹਾਂ ਦਾ ਮਨ ਜਿਹੜਾ ਬੜਾ ਉਦਾਸ ਜਿਹਾ ਢੱਠਾ ਜਿਹਾ ਹੈ।
ਆਨਨ ਭਨਹੀ ਖਾਨ ਜੋ ਨਾਨਕ ਧਨ ਆ।
ਜਿਹੜਾ ਨਵਾਬ ਕਹਿਣ ਲੱਗਾ ਹੈ ਜੈ ਰਾਮ, ਜਿਹੜਾ ਤੈਨੂੰ ਵੀ ਪਤਾ ਕਿ 760 ਰੁਪਈਏ ਮੇਰੇ ਕੋਲ ਨੇ ਨਾਨਕ ਦੇ।
ਹੋ ਤੇ ਕੀ ਵਿਦ ਕਿਆ ਕਰੇ ਕਹੋ ਜੇ ਬਿਦਲਾ।
ਉਹ ਦੱਸ ਹੁਣ ਜੇ ਕੀ ਤੂੰ ਸੋਚ ਵਿਚਾਰ ਕੇ ਦੱਸ ਕਿ ਉਹ ਜਿਹੜੇ ਰੁਪਈਏ ਹੈ ਉਹਨਾਂ ਦਾ ਕੀ ਕਰਨਾ ਹੈ।
ਰਹਿਤ ਡਰਤ ਅਤ ਚਿਤ ਨਿਤ ਸਤਿਗੁਰੂ ਤੇ।
ਭਾਈਆ ਜੈ ਰਾਮ ਜੀ ਕਹਿੰਦੇ ਕਿ ਸਤਿਗੁਰਾਂ ਦੇ ਵੱਲੋਂ ਬੜੇ ਭੈ ਦੇ ਵਿੱਚ ਰਹਿੰਦੇ ਨੇ, ਡਰ ਦੇ ਵਿੱਚ ਰਹਿੰਦੇ ਹਨ।
ਮੂਲੇ ਤੇ ਡਰਤ ਕਠਨ ਦਿਸ ਦੂਹ ਤੇ।
ਹੁਣ ਗੱਲਾਂ ਦੋਵੇਂ ਕਠਨ ਹੈ, ਗੁਰੂ ਵੱਲੋਂ ਵੀ ਡਰ ਰਹੇ ਨੇ ਜੈ ਰਾਮ ਜੀ ਤੇ ਮੂਲ ਚੰਦ ਵੱਲੋਂ ਵੀ ਕਿ ਜੀ ਮੈਂ ਕਹਿ ਦਿੱਤਾ ਕਿ ਜਿਸ ਤਰ੍ਹਾਂ ਮੂਲ ਚੰਦ ਆਉਂਦਾ ਇਸ ਤਰ੍ਹਾਂ ਕਰ ਲਓ, ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਮੈਨੂੰ ਆਣ ਕੇ ਕੁਝ ਗੁੱਸੇ ਹੋਣਗੇ ਕਿ ਧਨ ਤਾਂ ਸਾਡਾ ਸੀ, ਤੂੰ ਕੌਣ ਹੁੰਦਾ ਇਸ ਤਰ੍ਹਾਂ ਆਖਣ ਵਾਲਾ। ਅਤੇ ਜੇ ਮੈਂ ਕਹਿੰਦਾ ਕਿ ਜਿਸ ਤਰ੍ਹਾਂ ਗੁਰੂ ਆਉਂਦਾ ਹੈ ਉਸ ਤਰ੍ਹਾਂ ਕਰ ਲਓ, ਅਤੇ ਆਹ ਮੂਲ ਚੰਦ ਦਾ ਬੜਾ ਸੁਭਾਅ ਕਰੜਾ, ਇਹਨੇ ਮੇਰੇ ਗੱਲ ਪੈਣਾ ਹੈ। ਇਸ ਕਰਕੇ ਜਿਹੜਾ ਜੈ ਰਾਮ ਜਿਹੜਾ ਬੜਾ ਸੋਚ ਰਿਹਾ ਹੈ,
ਮੈਂ ਕਰਤ ਵਿਚਾਰ ਨਾ ਮੁਖ ਤੇ ਕਹਿਤ ਹੈ।
ਮਨ ਦੇ ਵਿੱਚ ਸੋਚੀ ਜਾਂਦਾ ਜਿਹੜਾ ਜੈ ਰਾਮ ਜੀ ਹੈ, ਪਰ ਮੁਖ ਦੇ ਵਿੱਚ ਕੁਝ ਬੋਲਦਾ ਨਹੀਂ ਹੈ।
ਬੈਠਿਓ ਤੂਛਨ ਠਾਲ ਨਾ ਕਛ ਬਿਦ ਲਹਿਤ ਹੈ।
ਕੋਈ ਮਨ ਦੇ ਵਿੱਚ ਵਿਚਾਰ ਨਹੀਂ ਆ ਰਹੀ, ਕੋਈ ਜੁਗਤੀ ਨਹੀਂ ਆ ਰਹੀ ਕਿ ਹੁਣ ਮੈਂ ਕੀ ਆਖਾਂ ਅਤੇ ਕੀ ਸਲਾਹ ਦੇਵਾਂ, ਅਤੇ ਚੁੱਪ ਕਰਕੇ ਜੈ ਰਾਮ ਜੀ ਬੈਠੇ ਹਨ।
ਖਾਨ ਬਖਾਨਤ ਬੈਨ ਜੈ ਰਾਮ ਕਹਿ ਨਾ ਕਿਉਂ।
ਨਵਾਬ ਕਹਿਣ ਲੱਗਾ ਉਹ ਜੈ ਰਾਮਾ ਤੂੰ ਬੋਲਦਾ ਕਿਉਂ ਨਹੀਂ, ਨੀਵੀਂ ਪਾ ਕੇ ਬੈਠਾ ਹੈ, ਮੈਂ ਤੇਰੇ ਤੋਂ ਸਲਾਹ ਪੁੱਛਣ ਵਾਸਤੇ ਤੈਨੂੰ ਘਰ ਦੇ ਵਿੱਚੋਂ ਸੱਦਿਆ, ਤੂੰ ਕੁਝ ਦੱਸਦਾ ਹੀ ਨਹੀਂ ਹੈ।
ਜੇ ਬਿਦ ਬਦ ਹੈ ਬਦਨ ਸੋ ਬਿਦ ਧਨ ਤਿਨੇ ਦਿਓ।
ਇਸ ਵਾਸਤੇ ਜੋ ਤੂੰ ਵਿਧੀ ਦੱਸੇਗਾ ਮੈਂ ਉਸੇ ਢੰਗ ਦੇ ਨਾਲ ਇਹ ਧਨ ਦੇਵਾਂਗਾ।
ਧਨ ਨਿਜ ਸਦਨ ਨਾ ਧਰੋ ਧਰਮ ਨਿਧਨੋ ਨਹੀਂ।
ਕਿਉਂ ਕਰਕੇ ਮੈਂ ਪਰਾਇਆ ਧਨ ਹੈ ਗੁਰੂ ਨਾਨਕ ਦਾ ਧਨ ਮੈਂ ਆਪਣੇ ਕੋਲ ਨਹੀਂ ਰੱਖਣਾ, ਮੈਂ ਆਪਣਾ ਧਰਮ ਰੱਖਣਾ ਹੈ।
ਹੋ ਗੂਜਨ ਤਿਜ ਕੋ ਕੀ ਤੁਜ ਕੋ ਕੀਨ ਸਮਝ ਭਨੀਐ ਸਹੀ।
ਜੈ ਰਾਮ ਮੈਂ ਤੈਨੂੰ ਪੁੱਛ ਰਿਹਾ ਹੈ, ਤੂੰ ਸਮਝ ਤੇ ਸਾਨੂੰ ਦੱਸ ਹੁਣ ਕਰਨਾ ਕੀ ਹੈ।
ਸੁਣੋ ਖਾਨ ਜੀ ਕਾਨ ਜੋ ਨਿਜ ਮਨ ਠਾਨੀਆ।
ਇਸ ਵਾਸਤੇ ਜੈ ਰਾਮ ਜੀ ਕਹਿਣ ਲੱਗੇ ਖਾਨ ਜੀ ਸੁਣੋ ਜੋ ਮਨ ਦੇ ਵਿੱਚ ਤੁਹਾਡੇ ਵਿਚਾਰ ਹੈ।
ਦੱਸ ਵਿਦ ਕਰੀਏ ਦਰਬ ਆਪ ਵਿਦਵਾਨੀਆ।
ਆਪ ਤੁਸੀਂ ਵਿਦਵਾਨ ਹੋ, ਸਿਆਣੇ ਹੋ, ਸਾਰਿਆਂ ਦੇ ਮਾਲਕ ਹੋ, ਇੱਥੋਂ ਦੇ ਨਵਾਬ ਹੋ, ਰਾਜਾ ਹੋ, ਤੁਹਾਡਾ ਵੀ ਦਿਮਾਗ ਬੜਾ ਤੇਜ਼ ਹੈ, ਸਿਆਣੇ ਹੋ, ਇਸ ਵਾਸਤੇ ਜਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਉਂਦਾ ਤੁਸੀਂ ਕਰੋ।
ਕਿਦੋਂ ਹਿਰਦੇ ਸੰਦੇਹ ਦੇਨ ਕੋ ਧਾਰਿਆ।
ਜੇ ਤੁਸੀਂ ਕੋਈ ਇਸ ਗੱਲ ਤੋਂ ਕੋਈ ਸ਼ੰਕਾ ਕੀਤਾ ਹੈ, ਫਿਕਰ ਕੀਤਾ ਹੈ, ਕਰ ਰਹੇ ਹੋ ਕਿ ਧਨ ਕਿੱਥੇ ਦੇਵਾਂ ਚਾਹੇ ਨਾ ਦੇਵਾਂ।
ਹੋ ਨਿਕਟ ਤੁਮ ਤੁਮਾਰ ਬੂਝ ਕਰ ਕਾਰਿਆ।
ਫਿਰ ਗੁਰੂ ਨਾਨਕ ਸਾਹਿਬ ਜੀ ਕਿਹੜੇ ਦੂਰ ਹੈ, ਬਾਹਰ ਹੀ ਹੈ, ਬਾਹਰ ਜੰਗਲ 'ਚ ਬੈਠੇ ਲੱਗ ਗਈ ਹੈ। ਫਿਰ ਉਹਨਾਂ ਨੂੰ ਜਾ ਕਰਕੇ ਕਿਸੇ ਨੂੰ ਪੁੱਛ ਲੈਣਾ ਕਰੋ, ਮਹਾਰਾਜ ਜੀ ਦੇ ਨਾਲ ਇਸ ਦੀ ਸਲਾਹ ਕਰ ਲੈਣਾ ਕਰੋ।
ਸੁਣੀ ਖਾਨ ਨੇ ਕਾਨ ਪਮਾਨੇ ਪਠ ਦੀਆ।
ਜਦੋਂ ਦੌਲਤ ਖਾਨ ਨਵਾਬ ਨੇ ਸੁਣਿਆ ਇੱਕ ਆਪਣਾ ਕੋਈ ਦਾਸ ਸੇਵਕ ਜਿਹੜਾ ਸੀ ਬੰਦਾ ਉਹਨੂੰ ਜਿਹੜਾ ਉਹ ਗੁਰੂ ਨਾਨਕ ਸਾਹਿਬ ਜੀ ਦੇ ਵੱਲੇ ਭੇਜ ਦਿੱਤਾ ਹੈ।
ਨਾਨਕ ਆਨ ਹਕਾਰ ਗਇਓ ਢਿਗ ਨਿਦਮਿਆ।
ਭਾਈ ਜਾ ਕੇ ਗੁਰੂ ਨਾਨਕ ਨੂੰ ਲੈ ਕੇ ਆ, ਸੱਦ ਕੇ ਲਿਆ ਕੇ ਨਵਾਬ ਸੱਦਦਾ ਤੈਨੂੰ, ਜਿੱਥੇ ਕਿਰਪਾ ਦੇ ਖਜ਼ਾਨੇ ਮਹਾਰਾਜ ਜੀ ਸਜੇ ਨੇ ਉਹ ਮਨੁੱਖ ਉੱਥੇ ਚਲੇ ਗਿਆ।
ਵੈਸੇ ਥਾਨ ਮਸਾਨ ਨਾ ਮਾਨਵ ਕੋ ਜਾਂ।
ਮਸਾਨਾਂ ਦੇ ਵਿੱਚ ਕਬਰਾਂ ਦੇ ਵਿੱਚ ਸਾਹਿਬ ਜੀ ਸਜੇ ਹੋਏ ਨੇ, ਦੂਸਰਾ ਕੋਈ ਮਨੁੱਖ ਕੋਈ ਲਾਗੇ ਨਹੀਂ ਹੈ।
ਉਹ ਜਿਸ ਕਰਨਾ ਤੇ ਨਾਸ਼ ਤਾਬ ਤ੍ਰੈ ਸੁਖਮ।
ਕਹਿੰਦੇ ਕਿ ਇਸ ਪ੍ਰਕਾਰ ਦੇ ਨਾਲ ਤਿੰਨਾਂ ਲੋਕਾਂ ਦੇ ਮਾਲਕ ਨੇ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਤਿੰਨ ਤਾਪ ਨਸ਼ਟ ਹੋ ਜਾਂਦੇ ਹਨ।
ਨਾਨਕ ਜੀ ਉੱਠ ਚਲੋ ਨਿਵਾਲ ਹਕਾਰੀ।
ਉਹ ਜਿਹੜਾ ਬੰਦਾ ਸੱਦਣ ਗਿਆ ਸੀ, ਜਾ ਕੇ ਕਹਿਣ ਲੱਗਾ ਨਾਨਕ ਜੀ ਚਲੋ ਸ਼ਹਿਰ ਦੇ ਵਿੱਚ ਸੁਲਤਾਨਪੁਰ ਦੇ ਵਿੱਚ ਤੁਹਾਨੂੰ ਦੌਲਤ ਖਾਨ ਨਵਾਬ ਸੱਦ ਰਿਹਾ ਹੈ।
ਇੱਛਾ ਪੂਰਨ ਕਛ ਕੋ ਤੁਮੈ ਅਨੁਸਾਰ।
ਇਸ ਵਾਸਤੇ ਤੁਹਾਡੇ ਗੋਚਰਾ ਕੋਈ ਕੰਮ ਹੈ, ਤੁਹਾਡੇ ਕੋਲੋਂ ਕੋਈ ਪੁੱਛਣਾ ਹੈ, ਕੋਈ ਸਲਾਹ ਲੈਣੀ ਹੈ, ਇਸ ਕਰਕੇ ਮੈਨੂੰ ਦੌਲਤ ਨਵਾਬ ਨੇ ਭੇਜਿਆ ਅਤੇ ਮੈਂ ਆਪ ਜੀ ਨੂੰ ਲੈਣ ਵਾਸਤੇ ਆਇਆ ਹਾਂ।
ਚਲੋ ਟਿਗ ਖਾਨ ਕੌਣ ਮਮ ਕਾਜ ਹੈ।
ਮਾਰੇ ਕਹਿਣ ਲੱਗੇ ਅਸੀਂ ਦੌਲਤ ਖਾਨ ਦੇ ਕੋਲ ਨਹੀਂ ਜਾਣਾ, ਸਾਡਾ ਉੱਥੇ ਕੀ ਕੰਮ ਹੈ ਅਤੇ ਉਹਨੂੰ ਸਾਡੇ ਗੋਚਰਾ ਕੀ ਕੰਮ ਹੈ।
ਉਹ ਬੈਸ ਰਹੇ ਉਦਿਆਨ ਨਾ ਮੋਦੀ ਸਾਜ ਹੈ।
ਮੈਂ ਹੁਣ ਜੰਗਲ ਦੇ ਵਿੱਚ ਬੈਠਾ ਹੋਇਆ, ਮੈਂ ਉਹਦਾ ਹੁਣ ਕਿਹੜਾ ਮੋਦੀ ਹੈ, ਉਹਦੇ ਕੋਈ ਕੰਮ ਕਰਦਾ ਦੁਕਾਨ 'ਤੇ ਕਿ ਜਿਹੜਾ ਮੈਂ ਉਹਦੇ ਆਖਣ ਦੀ ਉਹਨਾਂ ਨੂੰ ਉਹਦੇ ਕੋਲ ਚਲੇ ਜਾਵਾਂ ਸੱਦਣ 'ਤੇ। ਮੈਂ ਤਾਂ ਹੁਣ ਆਪਣੀ ਮੌਜ ਦੇ ਨਾਲ ਜੰਗਲ ਦੇ ਵਿੱਚ ਕਬਰਾਂ ਦੇ ਵਿੱਚ ਬੈਠਾ ਹੋਇਆ ਹਾਂ। ਸਾਹਿਬ ਜੀ ਕਹਿਣ ਲੱਗੇ
ਪੁਮਾਨ ਨੇ ਬੈਨ ਬਖਾਨੇ ਖਾਨ ਸੋ।
ਉਹ ਆ ਗਿਆ ਮਨੁੱਖ ਵਾਪਸ, ਉਹਨੇ ਆਣ ਕੇ ਦੌਲਤ ਖਾਨ ਨਵਾਬ ਨੂੰ ਦੱਸਿਆ ਕਿ ਉਹਨਾਂ ਨੇ ਇਸ ਤਰ੍ਹਾਂ ਆਖਿਆ ਹੈ,
ਭਾਵੇ ਪੁਰ ਪਾਏ ਰਹੇ ਉਦਿਆਨ ਸੋ।
ਉਹਨਾਂ ਨੇ ਇੱਥੇ ਪੈਰ ਨਹੀਂ ਪਾਉਣਾ ਸੁਲਤਾਨਪੁਰ ਦੇ ਵਿੱਚ, ਉਹ ਜਾਪਦਾ ਕਿ ਹੁਣ ਜੰਗਲ ਦੇ ਵਿੱਚ ਹੀ ਰਹਿਣਗੇ।
ਸਮਾਨੇ ਨਾਹੇ ਤੁਮਾਰੀ ਜਾਨੀ।
ਇਹ ਨਵਾਬ ਜੀ ਹੁਣ ਇਹ ਜਾਣ ਲਓ ਕਿ ਉਹਨਾਂ ਨੇ ਤੁਹਾਡੀ ਆਗਿਆ ਨੂੰ ਨਹੀਂ ਮੰਨਿਆ, ਸਿਨੇ ਤੇ ਨਹੀਂ ਇੱਧਰ ਨੂੰ ਆਏ।
ਹੋ ਜਿਉਂ ਭਾਵੇ ਤਿਉਂ ਕਰੋ, ਆਪ ਤੁਨ ਸਿਆਣੀ ਹੈ।
ਤੂੰ ਵੀ ਸਿਆਣਾ ਹੈ ਤੇ ਹੁਣ ਤੂੰ ਹੁਣ ਆਪਣੀ ਮਰਜ਼ੀ ਕਰ ਲਾ ਕਿ ਅੱਗੇ ਕੀ ਕਰਨਾ ਹੈ।
ਸੁਨੀ ਖਾਨ ਨਿਜ ਕਾਨ ਰਸਾਨੋ ਮਨ ਕਨੋ।
ਮੈਂਦੇ ਮਨ ਦੇ ਵਿੱਚ ਬੜਾ ਖਿਜਿਆ, ਮਨ ਦੇ ਵਿੱਚ ਬੜਾ ਗੁੱਸਾ ਆਇਆ, ਰੋਸ ਆਇਆ ਜਦੋਂ ਦੌਲਤ ਖਾਨ ਨੇ ਇਹ ਗੱਲ ਸੁਣੀ ਹੈ।
ਮਸ਼ਕਰ ਸਾਏ ਸੁਮੇਰ ਭਗਨ ਚਹਿ ਮਨ ਮਨੋ।
ਹੁਣ ਇਹਦਾ ਗੁੱਸਾ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕੋਈ ਨਿਕਾ ਜਿਹਾ ਮੱਛਰ ਹੁੰਦਾ ਨਾ, ਅਤੇ ਉਹ ਗੁੱਸੇ ਦੇ ਵਿੱਚ ਆਣ ਕੇ ਆਖੇ ਕਿ ਹੁਣ ਮੈਂ ਸੁਮੇਰ ਪਰਬਤ ਨੂੰ ਤੋੜ ਦੇਣਾ ਹੈ। ਉਹ ਨਹੀਂ ਹੋ ਸਕਦਾ, ਮੱਛਰ ਦੇ ਵਿੱਚ ਇੰਨੀ ਜਿਹੜੀ ਪਾਵਰ ਨਹੀਂ ਕਿ ਸੁਮੇਰ ਪਰਬਤ ਨੂੰ ਤੋੜ। ਇਹ ਮੱਛਰ ਦੀ ਤਰ੍ਹਾਂ ਹੈ ਜਿਹੜਾ ਦੌਲਤ ਖਾਨ, ਉਹਨਾਂ ਗੁੱਸਾ ਆਇਆ, ਅਤੇ ਸੁਮੇਰ ਪਰਬਤ ਦੀ ਤਰ੍ਹਾਂ ਗੁਰੂ 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 ਨਾਨਕ ਸਾਹਿਬ ਜੀ ਹੈ, ਅਤੇ ਉਹਨਾਂ ਦੇ ਨਾਲ ਕੁਝ ਕਰਨਾ ਚਾਹੁੰਦਾ ਹੈ।
ਕਹੇ ਕੇ ਆਨੋ ਗਹੀ ਕਹੇ ਜੇ ਨਾ ਆਵਈ।
ਕਹਿਣ ਲੱਗੇ ਫੇਰ ਜਾ ਕੇ ਆਖ, ਜੇ ਕਹਿਣ 'ਤੇ ਗੁਰੂ ਨਾਨਕ ਨਹੀਂ ਆਉਂਦਾ ਤਾਂ ਫਿਰ ਗ੍ਰਿਫਤਾਰ ਕਰਕੇ ਪਕੜ ਕੇ ਲੈ ਆਉਣਾ ਕਰੋ।
ਜਾਹੋ ਅਵੇ ਸਮਝਾਓ ਬੌਰ ਪਛਤਾਵਈ।
ਜਾ ਕੇ ਫੇਰ ਸਮਝਾ ਕਿ ਹੁਣ ਸੁੱਖ ਦੇ ਨਾਲ ਸਾਡੇ ਨਾਲ ਤੁਰ ਪਾ, ਨਹੀਂ ਤੇ ਬਾਅਦ ਦੇ ਵਿੱਚ ਪਛਤਾਵੇਂਗਾ।
ਫੇਰ ਹੀਨ ਨਰ ਫੇਰ ਹੇਰ ਕਹਿ ਜਾਏ ਕਹਿ।
ਕਹਿੰਦੇ ਕਿ ਬਿਨਾਂ ਦੇਰੀ ਤੋਂ ਮਨੁੱਖ ਹੈ ਉਹ ਫੇਰ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ
ਵੇਖ ਚਲੋ ਇੱਕ ਬੇਰ ਦੇ ਹਰ ਖਾ ਕੇ ਹੈ।
ਜਾ ਕੇ ਬੇਨਤੀ ਕੀਤੀ, ਮਹਾਰਾਜ ਦੌਲਤ ਖਾਨ ਆਪ ਜੀ ਨੂੰ ਯਾਦ ਕਰ ਰਿਹਾ ਤੇ ਸੁੱਖ ਸ਼ਾਂਤ ਖੁਸ਼ੀ ਦੇ ਨਾਲ ਚੱਲਣਾ ਕਰੋ।
ਨਾ ਤੁਰ ਰਿਸੈ ਮਨ ਖਾਨ ਮੰਗਾਏ ਕਹਾਏ ਕਹਿ।
ਮਹਾਰਾਜ ਜੀ ਨਾ ਬਚਨ ਮੰਨਿਆ ਦੌਲਤ ਖਾਨ ਦਾ ਤੇ ਤੁਹਾਨੂੰ ਪਕੜ ਕਰਕੇ ਗ੍ਰਿਫਤਾਰ ਕਰਕੇ ਮੰਗਵਾ ਲਵੇਗਾ।
ਹੋ ਭਲੀ ਬਾਤ ਹੈ, ਆਪ ਚਲੋ ਸੁਖ ਪਾਏ ਕਹਿ।
ਇਹਦੇ ਵਿੱਚ ਚੰਗੀ ਗੱਲ ਹੈ ਕਿ ਸੁੱਖ ਦੇ ਨਾਲ ਜੇ ਤੁਸੀਂ ਆਪਣੇ ਆਪ ਹੀ ਚੱਲ ਪਵੋ।
ਸੁਣਿਓ ਸ਼੍ਰੋਣ ਸੁਖ ਰਾਜ ਸਹਿਜ ਮੁਸਕਤ ਚਲ ਮੁਸਕਤ ਚਲੇ।
ਕਹਿੰਦੇ ਕਿ ਸੁੱਖਾਂ ਦੇ ਖਜ਼ਾਨੇ ਮਹਾਰਾਜ ਜੀ ਨੇ ਜਦੋਂ ਐਸਾ ਬਚਨ ਸੁਣਿਆ ਨਾ ਕਿ ਸਾਨੂੰ ਗ੍ਰਿਫਤਾਰ ਕਰਕੇ ਵੀ ਲਿਜਾ ਸਕਦਾ ਹੈ, ਮਹਾਰਾਜ ਜੀ ਮੁਸ਼ਕਰਾਏ ਅਤੇ ਉੱਠ ਕਰਕੇ ਜਿਹੜਾ ਉਹ ਨਾਲ ਤੁਰ ਪਏ ਨੇ। ਇਹ ਨਹੀਂ ਕਿ ਡਰ ਨਾਲ ਤੁਰ ਪਏ ਨੇ, ਕੋਈ ਆਪਣੀ ਮੌਜ ਦੇ ਨਾਲ ਤੁਰੇ ਨੇ।
ਮੰਦਮਤੀ ਮਨ ਮੂਡ ਦੇਣ ਤੇ ਮਤ ਭਲੇ।
ਕਿਉਂ ਕਰਕੇ ਦੌਲਤ ਖਾਨ ਦੀ ਵੀ ਸੰਗਤ ਹੋਈ ਸੀ ਨਾ ਮਹਾਰਾਜ ਜੀ ਦੇ ਨਾਲ, ਦੁਕਾਨ ਦੇ ਬਹਾਨੇ ਮਿਲਾਪ ਹੁੰਦਾ ਰਿਹਾ ਸੀ ਅਤੇ ਗੁਰੂ ਦੇ ਦਰਸ਼ਨਾਂ ਦਾ ਬੜਾ ਭਾਰੀ ਲਾਭ ਹੁੰਦਾ ਹੈ ਨਾ। ਹੁਣ ਮਹਾਰਾਜ ਜੀ ਚਾਹੁੰਦੇ ਨੇ ਕਿ ਸਾਡੇ ਨਾਲ ਮਿਲਾਪ ਹੁੰਦਾ ਰਿਹਾ ਹੈ ਅਤੇ ਇਹਨੂੰ ਹੁਣ ਸ਼ੁਭ ਮਤ ਦੇ ਹੀ ਦੇਈਏ, ਇਹਨੂੰ ਵੀ ਗਿਆਨ ਦੇ ਹੀ ਦੇਈਏ, ਜਿਹੜੇ ਕਲਯੁੱਗ ਦੇ ਮਹਾਨ ਪਾਪਾਂ ਦੇ ਵਿੱਚ ਇਹ ਗਰਸਿਆ ਹੋਇਆ ਹੈ ਨਾ, ਇਹਦਾ ਹੰਕਾਰ ਤੋੜ ਕੇ ਨੂੰ ਜਿਹੜਾ ਨਿਵਿਰਤ ਕਰ ਦੇਣਾ ਕਰੀਏ।
ਬੇਦੀ ਕੇਤਨ ਕੇਤ ਗਏ ਹਿਤੈ ਜਹੀ,
ਬੇਦੀਆਂ ਦੇ ਕੁਲ ਦੇ ਨਿਸ਼ਾਨ ਸਤਿਗੁਰੂ ਦੌਲਤ ਖਾਨ ਨਵਾਬ ਦੇ ਘਰ ਦੇ ਵਿੱਚ ਚਲੇ ਗਏ।
ਕਲ ਕਲ ਮਲ ਬਲ ਬਲ ਤੇ ਉਬਾਰਨ ਤਿਸ ਸਹੀ,
ਉਹਦੇ ਬਹੁਤੇ ਵੱਡੇ ਜਿਹੜੇ ਭਾਰੀ ਪਾਪ ਨੇ ਨਾ ਕਲਯੁਗ ਦੇ ਸਮੇਂ ਦੇ, ਉਹਨੂੰ ਨਿਵਿਰਤ ਕਰਨ ਵਾਸਤੇ
ਗਏ। ਠੰਡ ਤਹਿ ਭਏ ਕਿਉਂ ਨਾ ਸਲਾਮ ਕੋ,
ਜਦੋਂ ਮਹਾਰਾਜ ਜੀ ਦੌਲਤ ਖਾਨ ਦੇ ਸਾਹਮਣੇ ਗਏ ਅਤੇ ਜਾ ਕੇ ਸਾਹਿਬ ਜੀ ਖੜੇ ਹੋ ਗਏ, ਕੋਈ ਸਲਾਮ ਕੀਤੀ ਨਹੀਂ ਹੈ।
ਫੇਰ ਤੇ ਉਰ ਰਿਸ ਸਰਸ ਖਾਨ ਮਨ ਬਾਮ ਕੋ,
ਕਹਿੰਦੇ ਕਿ ਟੇਢੀ ਮੱਤ ਵਾਲਾ ਜਿਹੜਾ ਦੌਲਤ ਖਾਨ ਸਾਹਮਣੇ ਵੇਖ ਕੇ ਬੜਾ ਗੁੱਸੇ ਦੇ ਵਿੱਚ ਆਇਆ।
ਹੋ ਜੋ ਹਕਾਰਿਓ ਤੋਹੇ ਨਾ ਆਇਓ ਕਿਆ ਠੱਠੀ,
ਇਹ ਨਾਨਕ ਮੋਦੀ ਕੀ ਮਨ ਦੇ ਵਿੱਚ ਠੱਟੀ ਹੈ, ਕੀ ਵਿਚਾਰ ਕੀਤੀ ਹੈ, ਜਦੋਂ ਮੈਂ ਤੈਨੂੰ ਪਹਿਲਾਂ ਸੱਦਿਆ ਤੂੰ ਮੇਰੇ ਸੱਦਣ ਤੇ ਆਇਆ ਕਿਉਂ ਨਹੀਂ।
ਹੋਰ ਮੋਰ ਆਏ ਸੰਗ ਮੋਰ ਬੈਠਿਓ ਲੱਖ ਲੁੱਟੀ,
ਤੂੰ ਲੱਖ ਲੁੱਟ ਹੋ ਕਰਕੇ ਉੱਥੇ ਬੈਠਾ ਹੋਇਆ ਹੈ ਬੇਫਿਕਰ ਹੋ ਕਰਕੇ।
ਚੱਕ ਜਬਹਿ ਤੁਮਾਰ ਆਪ ਤੇ ਤੁਮ ਕਹੇ,
ਫਿਰ ਮਹਾਰਾਜ ਕਹਿਣ ਲੱਗੇ ਜੇ ਤਾਂ ਹੁੰਦੇ ਤੇਰੇ ਅਸੀਂ ਚਾਕਰ ਨੌਕਰੀ ਕਰਦੇ ਹੁੰਦੇ, ਤੇਰੀ ਦੁਕਾਨ ਦਾ ਕੰਮ ਕਰਦੇ ਹੁੰਦੇ, ਫਿਰ ਤਾਂ ਅਸੀਂ ਤੇਰੇ ਪਹਿਲੇ ਕਹਿਣ ਤੇ ਸੁਨਿਆ ਤੇ ਤੇਰੇ ਕੋਲ ਆ ਜਾਣਾ ਸੀਗਾ।
ਜੀ ਕ੍ਰਿਤ ਅਬ ਸਭੈ ਨਿਰਾਰੇ ਹੋ ਰਹੇ,
ਹਾਂ ਤੇਰੀ ਦੁਕਾਨ ਦਾ ਅਸੀਂ ਕੰਮ ਛੱਡ ਦਿੱਤਾ ਹੈ, ਤੇਰਾ ਹੁਣ ਅਸੀਂ ਨੌਕਰ ਨਹੀਂ ਹੈ, ਕੋਈ ਚਾਕਰ ਨਹੀਂ ਹੈ, ਹੁਣ ਤਾਂ ਅਸੀਂ ਨਿਰਾਲੇ ਹੋ ਗਏ, ਵੱਖਰੇ ਹੋ ਗਏ ਹਾਂ।
ਚਾਕਰ ਭਏ ਖੁਦਾਏ ਹੁਕਮ ਤੇ ਮਾਨੈ,
ਹੁਣ ਤਾਂ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਹੁਣ ਤਾਂ ਪਰਮੇਸ਼ਰ ਦੇ ਖੁਦਾ ਦੇ ਚਾਕਰ ਬਣ ਗਏ, ਉਹਨਾਂ ਦਾ ਹੁਕਮ ਮੰਨ ਰਹੇ ਹਾਂ ਅਕਾਲ ਪੁਰਖ ਵਾਹਿਗੁਰੂ ਦਾ।
ਹੋ ਨਿਰੰਕਾਰ ਕਰਤਾਰ ਜਗਤ ਜੇ ਮਨ ਜਾਣੈ,
ਕਿਉਂ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ ਹੈ ਜਿਹਨੂੰ ਸਾਰਾ ਜਗਤ ਮੰਨਦਾ ਹੈ।
ਸ਼੍ਰੋਣ ਸੁਣਤ ਰਿਸ ਸਰਸ ਨਾ ਬਸ ਅਸ ਕਹਿਤ ਭਾ,
ਜਦੋਂ ਐਸਾ ਸਾਹਿਬ ਜੀ ਨੇ ਬਚਨ ਕੀਤਾ ਹੋਰ ਗੁੱਸਾ ਆ ਗਿਆ ਦੌਲਤ ਖਾਨ ਨਵਾਬ ਨੂੰ, ਬੜਾ ਅੰਦਰ ਅੰਦਰ ਖਿਜੀ ਜਾਂਦਾ ਹੈ ਪਰ ਬਸ ਕੋਈ ਚੱਲਦਾ ਨਹੀਂ ਹੈ।
ਮਨੋ ਦੀਨ ਮਜ਼ਾਰ ਦੀਨ ਮਤ ਚਹਿਤ ਭਾ,
ਹੁਣ ਮਨ ਦੇ ਵਿੱਚ ਚਾਹੁੰਦਾ ਹੈ ਕਿ ਇਹਨਾਂ ਨੂੰ ਆਪਣੇ ਦੀਨ ਦੇ ਵਿੱਚ ਲੈ ਆਵਾਂ, ਆਪਣੇ ਮਜ਼ਬ ਮੁਸਲਮਾਨ ਬਣਾ ਲਵਾਂ, ਆਪਣੇ ਧਰਮ ਦੇ ਵਿੱਚ ਲੈ ਲਵਾਂ ਇਹਨਾਂ ਨੂੰ।
ਆਜ ਜੁਮੇ ਕੋ ਰੋਜ਼ ਖੋਜ ਸਭ ਪਾਏ ਹਾਂ,
ਕਹਿਣ ਲੱਗਾ ਅੱਜ ਜੁਮੇ ਦਾ ਦਿਨ ਭਾਵ ਕਿ ਸ਼ੁੱਕਰਵਾਰ ਹੈ, ਨਵਾਜ਼ ਪੜ੍ਹਨੀ ਹੈ।
ਆਏ ਚਲੀਏ ਸੰਗ ਮਸੀਤ ਨਵਾਜ਼ ਪੜ੍ਹਾਏ ਹਾਂ,
ਉਹ ਪੈਸੇ ਦਾ ਹਿਸਾਬ ਕਿਤਾਬ ਤਾਂ ਵੱਖਰਾ ਰਹਿਣ ਦਿੱਤਾ, ਉਹ ਤਾਂ ਗੱਲ ਹੀ ਨਾ ਕੀਤੀ। ਦੌਲਤ ਖਾਂ ਕਹਿਣ ਲੱਗਾ ਮੈਂ ਸੁਣਿਆ ਤੂੰ ਕਹਿੰਦਾ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ, ਸਭ ਏਕ ਹੀ ਹੈ, ਅਤੇ ਜੇ ਫਿਰ ਸਾਰੇ ਏਕ ਹੈ ਤਾਂ ਚੱਲ ਫਿਰ ਅੱਜ ਸ਼ੁੱਕਰਵਾਰ ਹੈ ਤੇ ਉੱਥੇ ਅੱਜ ਜਾ ਕੇ ਸਾਡੇ ਨਾਲ ਨਵਾਜ਼ ਪੜ੍ਹ।
ਏਕ ਪਰ ਧਰੀ ਜਗਤ ਤਜ ਕਾਨ ਕੋ,
ਕਿਉਂ ਕਰਕੇ ਜੋ ਤੂੰ ਸਾਰੇ ਜਗਤ ਦੀ ਕਾਨ ਨੂੰ ਛੱਡ ਕੇ ਸਾਰੀ ਸ਼ਰਮਸ਼ਾਰ ਨੂੰ ਛੱਡ ਕੇ ਚੱਲ ਫਿਰ ਸਾਡੇ ਨਾਲ ਮਸੀਤ ਦੇ ਵਿੱਚ।
ਹਿੰਦੂ ਤੁਰਕ ਜੇ ਦੋਹਿਨ ਭੇਦੈ ਜਾਨ ਕੋ,
ਇਸ ਵਾਸਤੇ ਜੇ ਤੂੰ ਕਹਿਣਾ ਕਿ ਮੁਸਲਮਾਨ ਤੇ ਹਿੰਦੂ ਇੱਕ ਹੀ ਹੈ ਕੋਈ ਫਰਕ ਨਹੀਂ ਹੈ ਤੇ ਫਿਰ ਚੱਲ।
ਹਮ ਕਰੇ ਖੁਦਾਏ ਬੰਦਗੀ ਬੰਦ ਕਰ,
ਆਪਾਂ ਖੁਦਾ ਦੀ ਬੰਦਗੀ ਕਰਦੇ ਆ, ਨਵਾਜ਼ ਪੜ੍ਹਦੇ ਆ ਮਸੀਤ ਦੇ ਵਿੱਚ।
ਹੋ ਤੂੰ ਵੀ ਗਵਨੋ ਸੰਗ ਤਜੋ ਨਰ ਲਾਜ ਡਰ,
ਤੇ ਤੂੰ ਫਿਰ ਸਾਡੇ ਨਾਲ ਚੱਲ, ਸਾਰੇ ਲੋਕਾਂ ਦੀ ਜਿਹੜੀ ਕਾਣੋ ਕਨੌੜ ਲੱਜਿਆ ਛੱਡ ਤੇ ਸਾਡੇ ਮੇਰੇ ਨਾਲ ਚੱਲ ਮਸੀਤ ਦੇ ਵਿੱਚ।
ਨਾਨਕ ਜੀ ਕਾਨ ਬੈਨ ਆਨਨ ਭੰਨੇ,
ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦੌਲਤ ਖਾਨ ਦਾ ਐਸਾ ਬਚਨ ਸੁਣਿਆ, ਮਹਾਰਾਜ ਜੀ ਕਹਿਣ ਲੱਗੇ
ਚਲੋ ਖਾਨ ਤੇ ਥਾਨ ਜਹਾਂ ਤੁਮ ਮਨ ਮੰਨੈ,
ਚੱਲ ਫਿਰ ਖਾਨ ਜੀ ਚਲੋ ਜਿੱਥੇ ਤੁਹਾਡੀ ਮੌਜ ਹੈ ਕਿ ਨਵਾਜ਼ ਪੜ੍ਹਨੀ, ਚਲੋ ਅਸੀਂ ਚੱਲਦੇ ਹਾਂ।
ਜੋ ਖੋਜਨ ਜੋਗ ਤਾਂ ਜਾਣਿਓ ਜਾਣ ਹੈ,
ਕਿਉਂ ਕਰਕੇ ਜੋ ਪਰਮੇਸ਼ਰ ਖੋਜਣੇ ਜੋਗ ਹੈ ਉਹਨੂੰ ਖੋਜਣਾ ਚਾਹੀਦਾ ਹੈ, ਜਾਣਨਾ ਚਾਹੀਦਾ ਹੈ।
ਆਨੰਦ ਕੰਧ ਮੁਕੰਧ ਚੱਲੇ ਸੰਗਰਾਏ ਹੈ,
ਕਹਿੰਦੇ ਕਿ ਮੁਕਤੀ ਦੇ ਦਾਤੇ ਸੁਖਾਂ ਦੇ ਬੱਦਲ ਗਿਆਨ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ ਦੌਲਤ ਖਾਨ ਨਵਾਬ ਦੇ ਨਾਲ ਚੱਲ ਪਏ।
ਯਾਰ ਪਰੀਪੁਰ ਮਾਹੇ ਨਾਰ ਨਰ ਸਗਰ ਮੈਂ,
ਇਹਦੇ ਕਿ ਸਾਰੇ ਸੁਲਤਾਨਪੁਰ ਦੇ ਵਿੱਚ ਹਲਚਲੀ ਮੱਚ ਗਈ, ਰੌਲਾ ਪੈ ਗਿਆ ਮਾਈ ਭਾਈ ਦੇ ਵਿੱਚ।
ਘਰ ਘਰ ਕਰਤ ਵਿਚਾਰ ਕੁਲਾਹਲ ਨਗਰ ਮੈਂ,
ਕੁਲਾਹਲ ਜੀ ਇਕਦਮ ਘਬਰਾਹਟ ਜੀ ਹੋਈ ਇਸ ਗੱਲ ਦੀ ਤੇ ਰੌਲਾ ਪੈ ਗਿਆ।
ਰੰਗ ਤਨੀ ਬਿਰਧ ਬਾਲ ਤਰਨ ਦੌੜਤ ਚਲੇ,
ਭਾਵੇਂ ਕੋਈ ਗਰੀਬ ਹੈ ਭਾਵੇਂ ਕੋਈ ਅਮੀਰ ਹੈ, ਇਸ ਪ੍ਰਕਾਰ ਦੇ ਨਾਲ ਭਾਵੇਂ ਕੋਈ ਬਜ਼ੁਰਗ ਹੈ ਭਾਵੇਂ ਕੋਈ ਜਵਾਨ ਹੈ, ਇਸ ਵਾਸਤੇ ਸਾਰੇ ਲੋਕ ਚੱਲ ਪਏ।
ਉਹ ਨਾਨਕ ਹੋਏ ਤੁਰਕ ਬਾਤ ਇਹਨੇ ਭਲੇ,
ਸਾਰੇ ਕਹਿੰਦੇ ਗੱਲ ਚੰਗੀ ਨਹੀਂ ਹੈ ਜੇ ਗੁਰੂ ਨਾਨਕ ਜੀ ਮਹਾਰਾਜ ਮਸੀਤ ਦੇ ਵਿੱਚ ਜਾ ਕੇ ਨਵਾਜ਼ ਪੜ੍ਹਨ ਅਤੇ ਮੁਸਲਮਾਨ ਬਣ ਜਾਣ, ਇਹ ਗੱਲ ਚੰਗੀ ਨਹੀਂ ਹੈ।
ਬਹੁਤ ਰੀਤ ਬੇਪ੍ਰੀਤ ਪੀਤ ਚਿਤ ਹਿੰਦ ਕੋ,
ਕਿਉਂ ਕਰਕੇ ਜਿਹੜੇ ਹਿੰਦੂ ਲੋਕ ਨੇ ਉਹਨਾਂ ਦੇ ਬੜਾ ਮਨ ਦੇ ਵਿੱਚ ਭੈ ਭਿੱਤ ਚੀਤ ਦੇ ਵਿੱਚ ਡਰ ਹੋ ਰਿਹਾ ਹੈ ਕਿ ਇਹ ਤਾਂ ਉਲਟੀ ਰੀਤੀ ਜਿਹੜਾ ਦੌਲਤ ਖਾਨ ਨਵਾਬ ਕਰ ਰਿਹਾ ਕਿ ਤਾਂ ਇਹੋ ਜਿਹਾ ਕਿਸੇ ਨੇ ਕੀਤਾ ਨਹੀਂ।
ਕਵਨ ਨਿਵਾਰ ਹੈ ਜਾਏ ਬਖਾਨ ਨਰਿੰਦ ਕੋ,
ਉਸ ਰਾਜੇ ਨੂੰ ਨਵਾਬ ਨੂੰ ਕੌਣ ਆਖੇ ਕਿ ਭਾਈ ਤੂੰ ਇਸ ਤਰ੍ਹਾਂ ਨਾ ਕਰ, ਸਾਰੇ ਉਹਦੇ ਕੋਲੋਂ ਡਰਦੇ ਹੈ।
ਅਚਰਜ ਕੀ ਬਾਤ ਸੁਣਤ ਚਿਤ ਥਰ ਰਹੇ,
ਸਾਰੇ ਅਜੀਬ ਜੀ ਗੱਲ ਸੁਣ ਕੇ ਕਿ ਮਹਾਰਾਜ ਜੀ ਨਵਾਜ਼ ਪੜ੍ਹਨਗੇ ਮੁਸਲਮਾਨ ਹੋ ਜਾਣਗੇ, ਇਹ ਸੁਣ ਕੇ ਬੜੇ ਲੋਕ ਹੈਰਾਨ ਹੋ ਰਹੇ ਨੇ।
ਹੋ ਵਿਦਿਆ ਗੇ ਭਈ ਨਾ ਜੇ ਵਿਦਿਆ ਕਰੇ,
ਇਸ ਤਰ੍ਹਾਂ ਦੇ ਅੱਗੇ ਨਹੀਂ ਕਦੀ ਕਿਸੇ ਨੇ ਕੀਤਾ ਜਿਹੜੀ ਅੱਜ ਵਿਧੀ ਬਣ ਰਹੀ ਹੈ ਨਵਾਬ ਕਰ ਰਿਹਾ ਹੈ।
ਚਿਤ੍ਰ ਵਰਨ ਨਰ ਚੱਲੇ ਤਮਾਸ਼ੇ ਹਿਤ ਸਭੇ,
ਜਿਹੜੇ ਤਮਾਸ਼ਗੀਰ ਲੋਕ ਨੇ ਤਮਾਸ਼ਾ ਵੇਖਣ ਵਾਲੇ ਚੌਵਾਂ ਵਰਨਾਂ ਦੇ ਖੱਤਰੀ ਬ੍ਰਾਹਮਣ ਸੂਦ ਵੈਸ ਸਾਰੇ ਹੀ ਚੱਲ ਪਏ ਨੇ ਜਿੰਨੇ ਉੱਥੇ ਰਹਿੰਦੇ ਹਨ।
ਫਿਰ ਜਰਾਮ ਕੁਚਾਲ ਬਸਾਲੇ ਦੁੱਖ ਤਬੈ,
ਕਹਿੰਦੇ ਹੈ ਕਿ ਭਾਈਆ ਜੈ ਰਾਮ ਜੀ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਬੜੇ ਦੁਖੀ ਹੋਏ, ਬੜਾ ਮਨ ਪਰੇਸ਼ਾਨ ਹੋਇਆ ਹੈ।
ਸੋਚਤ ਸੋਚਨ ਸੋਚੋ ਚੱਲਿਓ ਚੱਕਰਤ ਕਰੇ,
ਕਹਿੰਦੇ ਕਿ ਮਨ ਜਿਹੜਾ ਸੀ ਚੱਕਰਤ ਹੋ ਗਿਆ, ਮਨ ਨੂੰ ਚੱਕਰ ਆ ਗਿਆ ਇਸ ਗੱਲ ਨੂੰ ਸੁਣ ਕੇ ਜੈ ਰਾਮ ਜੀ ਦੇ, ਬੜਾ ਪਛੋ ਜਾ ਤਾਉਂਦੇ ਚਿੰਤਾ ਜੇ ਦੇ ਸਹਿਤ ਹੋ ਕੇ ਆਪਣੇ ਘਰ ਨੂੰ ਗਏ।
ਹੋਚਿਤ ਚਾਹਤ ਕਾਛੇ ਔਰ ਔਰ ਬਿਦਨਾ ਕਰੇ,
ਕਹਿਣ ਲੱਗਾ ਉਹ ਸੋਚਿਆ ਤੇ ਹੋਰ ਕੁਝ ਸੀ ਤੇ ਇਹ ਤਾਂ ਹੋਰ ਹੀ ਪਰਮੇਸ਼ਰ ਦਾ ਭਾਣਾ ਕੋਈ ਹੋਰ ਹੀ ਵਰਤ ਚੱਲਿਆ ਹੈ।
ਬਦਲ ਸੁਦਾ ਕੀ ਲਤਾ ਹਲਾ ਹਲ ਫਰਵਰੀ,
ਇਹ ਤਾਂ ਕਹਿੰਦੇ ਇਸ ਤਰ੍ਹਾਂ ਹੋਵੇ ਕਿ ਅੰਮ੍ਰਿਤ ਦੀ ਵੇਲ ਲਾਈ ਹੋਵੇ ਤੋਂ ਵੱਧਦੀ ਜਾਵੇ ਤੇ ਉਹਨੂੰ ਫਲ ਮੁੜ ਕੇ ਜ਼ਹਿਰ ਲੱਗ ਜਾਵੇ, ਇਹ ਤਾਂ ਇਸ ਤਰ੍ਹਾਂ ਗੱਲ ਹੈ ਕਿ ਮਹਾਰਾਜ ਜੀ ਨੂੰ ਤੇ ਅਸੀਂ ਇੱਥੇ ਇੱਥੇ ਲਿਆਂਦਾ ਸੀ ਕਿ ਬਹੁਤ ਵੱਡੀ ਮੇਰੀ ਸੋਭਾ ਹੋਵੇਗੀ, ਸੇਵਾ ਕਰਾਂਗਾ, ਲੋਕ ਜੁੜਨਗੇ, ਤੇ ਜੇ ਅੱਜ ਏਡੇ ਵੱਡੀ ਅੰਮ੍ਰਿਤ ਦੀ ਵੇਲ ਵਾਧੀ ਵਾਧੀ ਭਾਵਕ ਜੇ ਮੁਸਲਮਾਨ ਹੋ ਗਏ ਤੇ ਫਿਰ ਤਾਂ ਜ਼ਹਿਰ ਰੂਪ ਹੀ ਫਲ ਲੱਗਣ ਵਾਲੀ ਗੱਲ ਬਣ ਜਾਵੇਗੀ।
ਲਿਖਤ ਕਲਾ ਨਿਧ ਕਲਮ ਵਿਧੁੰਤਕ ਲਿਖ ਹਰੀ,
ਕਹਿੰਦੇ ਕਿ ਉਸ ਕਲਾ, ਕਹਿੰਦੇ ਹੈ ਕਿ ਕੋਈ ਕਲਾਵਾਨ ਜਿਹੜਾ ਚਿੱਤਰਕਾਰ ਹੈ ਨਾ, ਉਹ ਚੰਦਰਮਾ ਦੀ ਜਿਹੜੀ ਮੂਰਤ ਹੈ ਸੂਰਤ ਹੈ ਫੋਟੋ ਵਾਹ ਰਿਹਾ ਹੋਵੇ ਅਤੇ ਵਾਹੁੰਦਿਆਂ ਵਾਹੁੰਦਿਆਂ ਚੰਦਰਮਾ ਦੀ ਫੋਟੋ ਤੋਂ ਬਣੇ ਨਾ ਅਤੇ ਜਿਹੜਾ ਰਾਹੂ ਹੈ ਜਿਹੜਾ ਗ੍ਰਹਿਣ ਲੱਗਦਾ ਚੰਦਰਮਾ ਨੂੰ ਉਹ ਫੋਟੋ ਬਣ ਜਾਵੇ ਅਤੇ ਕੰਮ ਗਲਤ ਹੋ ਜਾਵੇ। ਕਹਿੰਦੇ ਕਿ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਕਿ ਉਹ ਸੋਚਿਆ ਤਾਂ ਹੋਰ ਸੀ ਅਤੇ ਬਣ ਕੁਝ ਹੋਰ ਗਿਆ, ਜੈ ਰਾਮ ਸੋਚ ਰਿਹਾ ਹੈ।
ਦਰਬ ਦੇਨ ਕੋ ਖਾਨ ਹਕ ਹਕਾਰਿਓ ਨਰ ਪਠੇ,
ਤੇ ਮਾਇਆ ਦੇਣ ਵਾਸਤੇ ਤਾਂ ਮਹਾਰਾਜ ਜੀ ਨੂੰ ਸੱਦਿਆ ਸੀ ਦੌਲਤ ਖਾਨ ਨਵਾਬ ਨੇ ਬੰਦਾ ਭੇਜ ਕਰਕੇ,
ਹੋ ਬਹੁਰ ਨਿਵਾਜ ਕਰਾਏ ਭਈ ਬਿਦ ਆਪ ਠੇ,
ਉਹ ਤਾਂ ਗੱਲ ਉੱਥੇ ਹੀ ਰਹਿ ਗਈ ਹੈ ਤੇ ਹੋਰ ਵਿਧੀ ਬਣ ਲਏ ਕਿ ਤੂੰ ਸਾਡੇ ਨਾਲ ਨਵਾਜ਼ ਪੜ੍ਹ, ਤੇ ਗੁਰੂ ਮਹਾਰਾਜ ਜੀ ਵੀ ਨਾਲ ਤੁਰ ਪਏ ਨੇ। ਜੈ ਰਾਮ ਜੀ ਬੜੇ ਚਿੰਤਾ ਦੇ ਵਿੱਚ ਫਿਕਰ ਦੇ ਵਿੱਚ ਹਨ।
ਚਤਰ ਦਿਸ਼ਾ ਤੇ ਜਕੈ ਥਗਤ ਚਿਤ ਹੋਵੈ ਰਹਾ,
ਚੱਕਰ ਚੌਵਾਂ ਦਿਸ਼ਾ ਦੇ ਵੱਲੋਂ ਹੀ ਚੱਕਰਤ ਪਰੇਸ਼ਾਨ ਹੋ ਗਏ, ਜੈ ਰਾਮ ਜੀ ਕੋਈ ਸੋਝ ਨਹੀਂ ਰਿਹਾ, ਚਿੰਤਾ ਦੇ ਵਿੱਚ ਹੈ।
ਕਾਲੂ ਕਹਿਓ ਕਾਹੇ ਕਿ ਮੂਲਾ ਕਹਿ ਕਹਾਂ,
ਕਹਿਣ ਲੱਗਾ ਜੀ ਬਾਬਾ ਕਾਲੂ ਜੀ ਨੇ ਮੈਨੂੰ ਪੁੱਛਿਆ ਕਿ ਤੇਰੀ ਜ਼ਿੰਮੇਵਾਰੀ 'ਤੇ ਅਸੀਂ ਭੇਜਿਆ ਸੀ ਅਤੇ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂਗਾ, ਮੂਲ ਚੰਦ ਨੂੰ ਕੀ ਜਵਾਬ ਦੇਵਾਂਗਾ ਜੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਕੀ ਬਣਿਆ ਹੈ।
ਨਾਨਕ ਜਨਨੀ ਬੂਜਤ ਉਤਰ ਦਿਓ ਕਿਉਂ,
ਜੇ ਗੁਰੂ ਨਾਨਕ ਸਾਹਿਬ ਜੀ ਮਾਤਾ ਤ੍ਰਿਪਤਾ ਜੀ ਨੇ ਮੈਨੂੰ ਕੋਈ ਪੁੱਛ ਲਿਆ ਕਿ ਜੈ ਰਾਮ ਇਹ ਕੀ ਬਣਿਆ, ਤੇਰੀ ਜ਼ਿੰਮੇਵਾਰੀ ਸੀ ਤੇ ਮੈਂ ਕੀ ਜਵਾਬ ਦੇਵਾਂਗਾ।
ਮੋਰ ਪਰ ਧਰ ਹੈ ਖੋਰ, ਨਾ ਜਾਣੋ ਪਿਓ ਕੋ।
ਉਹਨਾਂ ਨੇ ਕਿਸੇ ਭੇਦ ਨੂੰ ਜਾਣਨਾ ਨਹੀਂ, ਸਾਰਿਆਂ ਨੇ ਮੇਰੇ ਵਿੱਚ ਹੀ ਦੋਸ਼ ਕੱਢਣਾ ਹੈ, ਮੈਨੂੰ ਝਿੜਕਣਾ ਹੈ।
ਲੱਜਤ ਚੀਤ ਨਕੇਤ ਬਰਿਓ ਦੁਰਬੈਸਿਓ।
ਬੜੇ ਸ਼ਰਮਸ਼ਾਹ ਜਿਹਾ ਲੱਜਤ ਤਿਆ ਹੋ ਕੇ ਨਾ ਕਿ ਲੋਕ ਕੀ ਕਹਿਣਗੇ, ਤੇ ਜਾ ਕੇ ਲੋਕ ਕਰਕੇ ਘਰ ਦੇ ਵਿੱਚ ਜੈ ਰਾਮ ਜੀ ਬੈਠ ਗਏ।
ਗਰੀਬ ਨਵੀ ਕਰ ਮਸਟ ਸੋਚ ਤਨ ਜੈ ਸਿਓ।
ਨੀਵੀ ਪਾਈ ਹੋਈ ਆ ਤੇ ਚੁੱਪ ਧਾਰਨ ਕੀਤੀ ਹੋਈ ਹੈ।
ਧਰਨ ਖਨਤ ਚਖ ਨੀਰ ਭਰੇ ਭਰੇ ਆਵਈ।
ਤੇ ਪੈਰਾਂ ਦੇ ਨਾਲ ਧਰਤੀ ਜੀ ਗੂਠਿਆਂ ਦੇ ਨਾਲ ਖੋਤੀ ਜਾਂਦੇ ਨੇ, ਤੇ ਨੇਤਰਾਂ ਦੇ ਵਿੱਚ ਜਲ ਹੈ, ਭਰੇ ਹੋਏ ਨੇ ਵਿਰਾਗ ਦੇ ਨਾਲ ਜੈ ਰਾਮ ਜੀ ਦੇ।
ਕਰਨਾ ਮੂਰਤ ਧਰੀ ਮਨੋ ਪਛਤਾਵਈ।
ਮਾਨੋ ਜਿਸ ਤਰ੍ਹਾਂ ਕਿਰਪਾ ਨੇ ਰੂਪ ਧਾਰਨ ਕੀਤਾ ਹੋਵੇ ਤੇ ਬਖਸ਼ੋ ਤਿਆਰਿਆ ਹੋਵੇ, ਇਸ ਤਰ੍ਹਾਂ
ਲਖੋ ਨਾਨਕੀ ਤਿਸੈ ਤੁੰਡ ਮੁਰਝਾਇਆ।
ਜਦੋਂ ਬੇਬੇ ਨਾਨਕੀ ਜੀ ਨੇ ਵੇਖਿਆ ਕਿ ਪਤੀ ਜੈ ਰਾਮ ਦਾ ਮੂੰਹ ਮੁਰਝਾਇਆ ਹੋਇਆ, ਵੇਖਿਆ ਕਿ ਬੜਾ ਪਰੇਸ਼ਾਨ ਹੈ।
ਜਲ ਬਿਨ ਤੋਰੀ ਨਾਲ ਕਮਲ ਕੁਮਲਾਇਆ।
ਜਿਸ ਤਰ੍ਹਾਂ ਜਲ ਦੇ ਵਿੱਚ ਕਮਲ ਫੁੱਲ ਹੋਵੇ ਤੇ ਉਹ ਟੁੱਟ ਜਾਵੇ ਤੇ ਮੁਰਝਾ ਜਾਂਦਾ ਹੈ ਨਾ ਪਾਣੀ ਦੇ ਨਾਲੋਂ, ਇਸ ਤਰ੍ਹਾਂ ਜਦੋਂ ਮੁਰਝਾਇਆ ਜਾ ਹੋਇਆ ਮੁਖ ਜੈ ਰਾਮ ਦਾ ਬੇਬੇ ਨਾਨਕੀ ਜੀ ਨੇ ਵੇਖਿਆ।
ਚਿੰਤ ਚਕਰਤ ਅਤ ਚਿੰਤ ਕਹੋ ਕਸ ਭੀ ਤੁਮੇ।
ਪੁੱਛਿਆ ਪਤੀ ਜੀ ਕੀ ਗੱਲ ਹੈ, ਬੜੇ ਹੈਰਾਨ ਹੋ, ਬੜੇ ਪਰੇਸ਼ਾਨ ਹੋ।
ਸ਼ੋਕ ਸਿੰਧ ਮੈਂ ਮਗਨ ਬਤਾਓ ਨਿਜ ਗਮੈ।
ਕੀ ਗਮ ਹੈ, ਕੀ ਤੁਹਾਡੇ ਮਨ ਦੇ ਵਿੱਚ ਚਿੰਤਾ ਹੈ, ਕਿਸ ਤੋਂ ਸ਼ੋਕ ਹੈ, ਕਿਹਦੀ ਗਮੀ ਲੱਗੀ ਹੋਈ ਹੈ, ਕਿੰਨੇ ਪਰੇਸ਼ਾਨ ਕੀਤਾ ਹੈ।
ਬਚਨ ਜੈ ਰਾਮ ਅਕੀਰਤ ਜੈ ਤਹਾਂ।
ਕਹਿ ਲੱਗਾ ਨਾਨਕੀ ਕੀ ਦੱਸਾਂ, ਸੁਲਤਾਨਪੁਰ ਦੇ ਵਿੱਚ ਬੜੀ ਆਪਣੀ ਨਿੰਦਿਆ ਹੋ ਰਹੀ ਹੈ।
ਧਰਮ ਰੀਤ ਬੇਪ੍ਰੀਤ ਚਿੰਤ ਚਿਤ ਮਹਿ ਮੋਹ ਮਾ।
ਕਰਕੇ ਧਰਮ ਤੋਂ ਬੇਪ੍ਰੀਤੀ ਹੋ ਰਹੀ, ਉਲਟੀ ਗੱਲ ਹੋ ਰਹੀ ਹੈ, ਇਸ ਕਰਕੇ ਮੈਂ ਚਿੰਤਾ ਦੇ ਵਿੱਚ ਹਾਂ।
ਰਾਤ ਤੁਮਾਰੋ ਗਯੋ ਸੰਗ ਨਿਰਪ ਖਾਨ ਕੇ।
ਬੇਬੇ ਜੀ ਪੁੱਛਣ ਲੱਗੇ ਪਤੀ ਜੀ ਦੱਸੋ ਕੀ ਗੱਲ। ਕਹਿਣ ਲੱਗਾ ਜਿਹੜਾ ਤੁਹਾਡਾ ਭਰਾਤਾ ਹੈ ਗੁਰੂ ਨਾਨਕ, ਉਹ ਨਦੌਲਤ ਖਾਨ ਨਵਾਬ ਦੇ ਨਾਲ ਚਲੇ ਗਿਆ ਹੈ।
ਉਹ ਕਰ ਹੈ ਆਜ ਨਿਵਾਜ ਮਸੀਤ ਪਿਆਨ ਕੇ।
ਉਹ ਜਾ ਕੇ ਮਸੀਤ ਦੇ ਵਿੱਚ ਅੱਜ ਮੁਸਲਮਾਨ ਜਾਪਦਾ ਬਣ ਜਾਣਾ ਤੇ ਨਵਾਜ ਪੜ੍ਹਨੀ ਹੈ।
ਚਿਤਰ ਬਰਨ ਮਹਿ ਰੌਰ ਤੁਰਕ ਤੈ ਹੋਏ ਹੈ।
ਖੱਤਰੀ ਬ੍ਰਾਹਮਣ ਸੂਦ ਵੈਸ ਜਿਹੜੇ ਚਾਰ ਵਰਨਾਂ ਦੇ ਲੋਕ ਸਾਰਿਆਂ ਦੇ ਵਿੱਚ ਨਾਨਕੀ ਰੌਲਾ ਪੈ ਗਿਆ ਅੱਜ ਕਿ ਗੁਰੂ ਨਾਨਕ ਨੇ ਮੁਸਲਮਾਨ ਬਣ ਜਾਣਾ ਹੈ।
ਗਯੋ ਖਾਨ ਚਤ ਆਪ ਸੰਗ ਬਹੁ ਲੋਏ ਹੈ।
ਦੌਲਤ ਖਾਂ ਆਪ ਖੁਦ ਮਸੀਤ ਦੇ ਵਿੱਚ ਨਾਲ ਗਿਆ ਹੈ।
ਸ਼ੋਕ ਸਿੰਧ ਮੈਂ ਮਗਨ ਸੁਨਤ ਮਮ ਮਾਨ ਭਇਓ।
ਮੇਰਾ ਜਿਹੜਾ ਸੁਣ ਕੇ ਤੇ ਸ਼ੋਕ ਰੂਪੀ ਚਿੰਤਾ ਰੂਪੀ ਸਮੁੰਦਰ ਦੇ ਵਿੱਚ ਮੇਰਾ ਮਨ ਪੈ ਗਿਆ ਹੈ।
ਹੋ ਪੋਤ ਨਾ ਪ੍ਰਾਪਤ ਮੋਹੇ ਜਤਨ ਬਹੁ ਬਿਦ ਠਹਿਓ।
ਚਿੰਤਾ ਰੂਪੀ ਸਮੁੰਦਰ ਦੇ ਵਿੱਚੋਂ ਨਿਕਲਣ ਵਾਸਤੇ ਹੁਣ ਮੈਨੂੰ ਜਹਾਜ਼ ਨਹੀਂ ਕੋਈ ਮਿਲ ਰਿਹਾ।
ਪੰਤ ਨਾਨਕੀ ਬਚਨ ਨਾ ਚਿੰਤਾ ਕੀਜੀਐ।
ਬੇਬੇ ਨਾਨਕੀ ਜੀ ਕਹਿਣ ਲੱਗੇ ਪਤੀ ਜੀ ਤੁਸੀਂ ਕੋਈ ਫਿਕਰ ਨਾ ਕਰੋ, ਕੋਈ ਚਿੰਤਾ ਨਾ ਕਰੋ।
ਭਰਮ ਨਾ ਭੁੱਲੋ ਕੇ ਭਲੇ ਲੱਖ ਲੀਜੀਐ।
ਇਹ ਜੋ ਵੀ ਹੋ ਰਿਹਾ ਭਲਾ ਹੀ ਹੋ ਰਿਹਾ ਹੈ, ਭਲਾ ਹੀ ਹੋ ਰਿਹਾ, ਤੂੰ ਕਿਸੇ ਭਰਮ ਦੇ ਵਿੱਚ ਪੈ ਕੇ ਚਿੰਤਾ ਨਾ ਕਰ।
ਭਰਾਤ ਹਮਾਰੋ ਭਇਓ ਭੇਸ ਨਰ ਭਗਤ ਕੋ।
ਕਹਿਣ ਲੱਗੇ ਜਿਹੜਾ ਮੇਰਾ ਭਰਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਹੈ ਨਾ, ਉਹ ਤਾਂ ਆਮ ਮਨੁੱਖਾ ਜਨਮ ਉਹਨਾਂ ਨੇ ਧਾਰਨ ਕੀਤਾ, ਭਗਤੀ ਕਰਾ ਰਹੇ ਹਨ।
ਤ੍ਰੈ ਲੋਕਨ ਕੋ ਕੰਤ ਰਚਿਓ ਜਿਨ ਜਗਤ ਕੋ।
ਕਹਿਣ ਲੱਗੀ ਉਹ ਤਿੰਨਾਂ ਲੋਕਾਂ ਦਾ ਮਾਲਕ ਹੈ ਤੇ ਆ ਜਿੰਨੀ ਸ੍ਰਿਸ਼ਟੀ ਹੈ ਸਾਰੀ ਉਹਨਾਂ ਨੇ ਰਚੀ ਹੋਈ ਹੈ। ਬੇਬੇ ਜੀ ਆਖਣ ਲੱਗੇ
ਬਲਿੰਗ ਦਾਨਵ ਅਮਰ ਵਰਨ ਕਿੰਨਰ ਧਰਾ।
ਜਿੰਨੀਆਂ ਵੀ ਗੁਪਤ ਸ਼ਕਤੀਆਂ ਨੇ, ਦੇਵਤੇ ਨੇ, ਇੰਦਰ ਦੇਵਤਾ ਹੈ, ਵਰਨ ਦੇਵਤਾ ਹੈ, ਬ੍ਰਹਮਾ ਹੈ, ਵਿਸ਼ਨੂੰ ਹੈ, ਜੋ ਵੀ ਹੈ।
ਮਾਰ ਤੰਡ ਜਮ ਇੰਦਰ ਇੰਦਰ ਹਰ ਜਗ ਕਰਾ।
ਮਾਰ ਤੰਡ ਕੀ ਜਿਹੜਾ ਸੂਰਜ ਹੈ, ਚੰਦਰਮਾ ਹੈ, ਇੰਦਰ ਹੈ, ਚੰਦਰਮਾ, ਇੰਦਰ ਦੇਵਤਾ ਤੇ ਜਮ ਰਾਜ ਧਰਮ ਰਾਜ ਜੋ ਵੀ ਹੈ।
ਪੌਣ ਬਨ ਦਿਗਪਾਲ ਰਜਾਏ ਨਾ ਫੇਰਈ।
ਕਹਿੰਦੇ ਕਿ ਸਾਰੇ ਆਗਿਆ ਦੇ ਵਿੱਚ ਨੇ, ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਨੂੰ ਕੋਈ ਮੋੜ ਨਹੀਂ ਸਕਦਾ। ਬੇਬੇ ਜੀ ਕਹਿਣ ਲੱਗੇ,
ਹੋ ਨਰ ਬਪੁਰਾ ਹੈ ਕੌਣ ਬਾਂਕ ਦ੍ਰਿਗ ਹੇਰੋਈ।
ਤੇ ਆ ਨਵਾਬ ਖਾਂ ਜਿਹੜਾ ਦੌਲਤ ਹੈ ਵਿਚਾਰਾ ਉਹਨਾਂ ਦੇ ਅੱਗੇ ਕੀ ਹੈ ਜਿਹੜਾ ਉਹਨਾਂ ਦੇ ਅੱਗੇ ਟੇਢੀ ਨਿਗਾਹ ਦੇ ਨਾਲ ਵੇਖ ਸਕੇ।
ਇਸ ਕੀ ਚਿੰਤਾ ਚੀਤ ਰਤੀਕ ਨਾ ਕੀਜੀਏ।
ਪਤੀ ਜੀ ਮੇਰੇ ਭਰਾਤਾ ਦੇ ਵੱਲੋਂ ਕੋਈ ਰੰਚਕ ਮਾਤਰ ਵੀ ਕੋਈ ਚਿੰਤਾ ਨਾ ਕਰੋ, ਉਹਦਾ ਕੋਈ ਬੇੜਾ ਹੀ ਪਾਰ ਕਰਨਗੇ, ਉਹਨੂੰ ਸਮਝਾਉਣਗੇ।
ਲਜਤ ਤਿਨਕੋ ਕਰੇ ਸੋ ਆਏ ਲਖੀਜੀ।
ਇਹ ਜਾਣ ਲਓ ਕਿ ਉਹਨਾਂ ਸਾਰਿਆਂ ਨੂੰ ਸ਼ਰਮਿੰਦਿਆ ਕਰਕੇ ਤੇ ਭਰਾ ਜੀ ਆਉਣ ਹੀ ਵਾਲੇ ਨੇ।
ਤੁਮ ਹਵੇ ਸੰਗ ਆਨੰਦ ਰਸੋਈ ਖਾਏ ਹੈ।
ਤੂੰ ਫਿਕਰ ਨਾ ਕਰ, ਚੁੱਪ ਕਰਕੇ ਪ੍ਰਸ਼ਾਦਾ ਛਕ ਤੇ ਆਨੰਦ ਲੈ।
ਹੋ ਨਹੀਂ ਹਿਰਦੈ ਪ੍ਰਤੀਤ ਤਾਂ ਬਿਪਰ ਬਠਾਨੀ ਹੈ।
ਤੇ ਜੇ ਨਹੀਂ ਭਰੋਸਾ ਤੇ ਅਨਿਤੇ ਨਾਮ ਦਾ ਜਿਹੜਾ ਆਪਣਾ ਪ੍ਰੋਧ ਬ੍ਰਾਹਮਣ ਹੈ ਇਹਨੂੰ ਭੇਜ ਦੇ, ਮਸੀਤ ਦੇ ਵਿੱਚ ਸਾਰੀ ਖਬਰ ਲੈ ਆਵੇਗਾ।
ਭੇਜੋ ਨਿਧਾ ਦੂਤ ਮਸੀਤ ਤਹਿ ਦੇਸ਼ ਗਇਓ।
ਕਹਿੰਦੇ ਉਹ ਨਿਧਾ ਨਾਮੇ ਜਿਹੜਾ ਪ੍ਰੋਧ ਹੈ ਨਾ, ਉਹ ਦੂਤ ਖਬਰਦਾਰ ਬਣ ਕੇ, ਖਬਰ ਲਿਆਉਣ ਵਾਲਾ ਬਣ ਕੇ ਚਲੇ ਗਿਆ ਮਸੀਤ ਨੂੰ।
ਭੀੜ ਭੂਰ ਭਰ ਰਹੀ ਸਥਾਨ ਤਹਿ ਰਹੇ।
ਕਹਿੰਦੇ ਕਿ ਮਸੀਤ ਦੇ ਚਾਰ ਚੁਫੇਰੇ ਬਹੁਤ ਲੋਕਾਂ ਦੀ ਭੀੜ ਹੈ, ਲੰਘਣ ਨੂੰ ਰਸਤਾ ਨਹੀਂ ਹੈ।
ਏਕ ਏਕ ਕੋ ਲੰਘ ਧਾਏ ਧਸ ਅੰਤਰੇ।
ਉਹ ਨਿੱਧਾ ਪ੍ਰੋਧ ਜਿਹੜਾ ਇੱਕ ਦੂਜੇ ਨੂੰ ਪਾਸੇ ਜਿਹਾ ਕਰਦਾ ਕਰਦਾ ਇੱਕ ਦੂਜੇ ਤੋਂ ਗਾਂਹ ਲੰਘ ਕਰਕੇ,
ਹੋ ਕਰਨਾ ਨਿਧ ਕੋ ਦੇਖ ਬਸੂਰ ਔਰ ਖਰੇ।
ਜਦੋਂ ਮਸੀਤ ਦੇ ਵਿੱਚ ਪਹੁੰਚ ਗਿਆ ਬ੍ਰਾਹਮਣ, ਵੇਖਿਆ ਕਿ ਦੌਲਤ ਖਾਂ ਤੇ ਕਾਜੀ ਗੁਰੂ ਨਾਨਕ ਸਾਹਿਬ ਜੀ ਖੜੇ ਨੇ ਜਿਸ ਤਰ੍ਹਾਂ ਨਵਾਜ਼ ਪੜ੍ਹਨ, ਇਹ ਵੇਖ ਕੇ ਬੜਾ ਜਿਹੜਾ ਪਛੋਤਾਇਆ, ਬੜਾ ਹੈਰਾਨ ਹੈ।
ਦੋਰਾ ਪਹੁੰਚਿਓ ਨਿਕਟ ਨਾ ਸ੍ਰੀ ਗੁਰੂ ਭੀੜ ਪਈ ਭਰਪੂਰ।
ਅੱਗੇ ਮਸੀਤ ਦੇ ਵਿੱਚ ਜ਼ਿਆਦੀ ਭੀੜ ਸੀ, ਇਹਦੇ ਕੋਲ ਨਾ ਪਹੁੰਚਿਆ ਗਿਆ। ਅੱਗੇ
ਕਾਲ ਸੰਤੋਖ ਸਿੰਘ ਧਿਆਸ ਅਬ ਪੂਰਨ ਪਾ ਸੁਖ ਮੂਰ।
ਕਹਿੰਦੇ ਕਿ ਸੁਖਾਂ ਦੇ ਮੁੱਢ ਜੋ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਚੱਲ ਰਹੀ, ਕਵੀ ਸੰਤੋਖ ਜੀ ਕਹਿੰਦੇ ਨੇ ਇੱਥੇ ਅਧਿਆਇ ਜਿਹੜਾ ਸੰਪੂਰਨ ਹੋਇਆ ਹੈ। ਸੋ ਅੱਜ ਦਾ ਪ੍ਰਕਰਨ ਇੱਥੋਂ ਤੱਕ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ। ਅੱਗੇ ਵਾਸਤੇ ਸਤਿਗੁਰਾਂ ਦਾ ਸ੍ਰੇਸ਼ਟ ਜਸ ਕਰਨ ਦਾ ਬਲ ਬਖਸ਼ਣਾ। ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਨੇ ਆਣ ਕੇ ਹਾਜ਼ਰੀ ਭਰ ਕੇ ਗੁਰੂ ਕਾ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਬਹਰਿਓ ਨਿਕਟ ਨਾ ਸ੍ਰੀ ਗੁਰੂ ਭੀਰ ਪਹੀ ਭਰਪੂਰ। ਕਵ ਸੰਤੋਖ ਸਿੰਘ ਧਿਆਸ ਅਬ ਪੂਰਨ ਪਾ ਸੁਖ ਮੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।